ਸਤਨਾਮ ਧੰਨਵਾਦ ਹੇ ਗੁਰੂ ਧੰਨਵਾਦ ਹੇ ਗੁਰੂ ਸਾਹਿਬ ਜੀ ਕਾਮੀ ਕ੍ਰੋਧੀ ਚਾਤੁਰੀ ਬਾਜੀ ਘਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਇਸ ਅੰਮ੍ਰਿਤ ਬਾਣੀ ਦੇ ਕੀਰਤਨ ਦੀ ਸੰਪੰਨਤਾ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦੀ ਅਸਥਾਈ ਭਾਈ ਸਾਹਿਬ ਨੇ ਇਹ ਪਵਿੱਤਰ ਤੁਕ ਬਣਾਈ, ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ। ਆਓ ਇੱਕ ਤਾਂ ਇਸ ਪਵਿੱਤਰ ਸ਼ਬਦ ਦੇ ਕੁਝ ਅਰਥ ਵਿਚਾਰ ਸਕੀਏ ਔਰ ਦੂਸਰਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਨੂੰ ਜੋ ਕੱਲ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਉਸ ਵਿਚਾਰ ਨੂੰ ਅੱਗੇ ਤੋਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਉਪਸਥਿਤ ਹੋਏ ਹੋ, ਕੋਈ ਵੀ ਰਸਨਾ ਪਿਆਰੇ ਦੀ ਬਖਸ਼ਿਸ਼ ਤੋਂ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਪਵਿੱਤਰ ਰਸਨਾ ਤੋਂ ਇਹ ਸ਼ਬਦ ਮੇਰੇ ਸਾਹਿਬਾ कौन जाने गुण तेरे, कहे न जानी अब गुण मेरे। हजूर ने एक ता इस शब्द विच परमात्मा दे चरणा विच अरदास कीती, मालक तेरे गुणा दा अंत कोई नहीं, असाडे औगुणा दा अंत कोई नहीं। तू गुणा दा सागर है ते असी औगुणा दे भरे हुए समुंदर दी तरह दा। जिमें समुंदर दे पानी नू ना कोई जोक सकदा, ना कोई माप सकदा, ना कोई तोल सकदा, असलियत एवे मेरे मालक इतने को जिंदगी विच गुणा कीते ने के औगण समुंदर दी तरह बेअंत ने। जे गिनती करन वास्ते कोई शुरू होवे ते औगणा दी गिनती ही नहीं कोई कर सकदा। फिर शब्द जो आरंभ होया, मैं तां ए आधार बना ले क्योंकि असी ए भावना नाल शब्द अखीर ते गायन कीता। हजूर ने आरंभ विच किया, कत की माई बाप कत केरा, किदू थावों खम आए। असी अपने परिवार विच बैठे हां पर कदी अपनी फैमिली च अपने परिवार च बैठ के अपने मन नू पुछ के देखिए कि जिस माता ने मैनू जन्म दिता है, इस मां दा और मेरा रिश्ता कितने कु जन्म पहला दा है। जदों इस मां दी कुख चो जन्म नहीं सी लिया उदो मेरी खोंद किथे सी। जिस मां ने अज मैनू पालिया, इस जन्म तो पहला इस मां दा निवास किथे सी। वैसे एक प्रश्न है, ए अपने आप नू खोजन लई, अपने आप नू पड़चोलन लई। जिंदगी दा अर्थ केवल मनुखा जन्म होया ते उस तो बाद मौत हो जानी ए ही नहीं, क्योंकि गुरु ग्रंथ साहिब जी दी बाणी ने इस आत्मा दे सफर नू, इस जीव दे सफर नू, जां साडे अंदर दे सफर नू वख वख जूना विच केड़े केड़े पहरावे, केड़े केड़ी पोशाक ते केड़े केड़े रूप विच असी विचरे सानू भावें पता नहीं, पर गुरु ग्रंथ साहिब जी दी बाणी ने इस नू स्वीकार कीता है। थोड़ा जा जो बचन आपने सुने, कत की माई केंद ने मां तेरा ते मेरा रिश्ता कदों दा है। ऐस जन्म विच मां है, पिछले जन्म विच तेरा निवास किथे ते मैं किथे सां। बाप कत केरा, ते जिस पिता ने सानू पालिया परवरिश कीती, इस पिता दा संबंध पिछले जन्म विच किथे सी। कत की माई बाप कत केरा, किदू थावो खम आए, केड़ी थां तो किस जगह तो असी इस शरीर विच आए हैं। देखो अगे गुरु जी फिर इस नू एक्सप्लेन करनगे, खोलनगे केड़ी थां तो आए, किदू थावो खम आए। बचन कीता अगन बिंब जल भीतर निपजे, काहे कम उपाय। अगन बिंब कहन लगे माता दे उदर दी पेट दी अग, उस दे अंदर दा पानी, उस दे पानी उपर एक निक्का जै सैल जिनू आपां जीव कहने आ। वेखो हजूर ने जो अज साइंस कह रही है, मुद्दत पहला ए बचन कीता, कहन लगे मनुख माता दे उदर दी अग विच उस पानी दे बलैडर विच तू केवल एक जीव दी तरह एक निक्का जा जीव तरना पिया है, ते कदी अपने आप नू पुछ के देख तू आया कास वास्ते है। कत की माई बाप कत केरा, किदू थामो खम आए, अगन बिंब जल भीतर निपजे, काहे कम उपाए। कास वास्ते आए हैं मेरे साहिबा मेरे मालका, कौन जाने गुण तेरे, तेरे गुणा नू कोई जान नहीं सकदा, कहे न जानी अवगुण मेरे, ते जिन्ने अवगुण मेरे अंदर ने कोई भी बंदा मेरे अवगुणा नू बयान नहीं कर सकदा। ਕਹਿ ਨਾ ਜਾਣੀ ਅਵਗਣ ਮੇਰੇ। ਫਿਰ ਇਸ ਤੋਂ ਅਗਲੀ ਜਿਹੜੀ ਤੁਕ ਹੈ, ਅਸੀਂ ਕਿੱਥੋਂ ਆਏ ਹਾਂ, ਕਿਸ ਕਿਸ ਜੂਨ ਚੋਂ ਇਹ ਜਿੰਦ ਨਿਕਲ ਕੇ ਆਈ ਹੈ, ਕਿਸ ਕਿਸ ਜੂਨ ਵਿੱਚ ਜਨਮ ਵਿੱਚ ਇਹਨੇ ਸਫ਼ਰ ਕੀਤਾ, ਉਹਨੂੰ ਹਜ਼ੂਰ ਨੇ ਕਿਹਾ ਕੇਤੇ ਰੁੱਖ ਬਿਰਖਾਮ ਚੀਨੇ ਖੇ ਪਰਿਪੂਰਨ ਪਰਮਾਤਮਾ ਜੀ। ਪਤਾ ਨਹੀਂ ਆ ਸਾਡੀ ਜਿੰਦ ਕਿਤਨੇ ਕੁ ਜਨਮ ਰੁੱਖਾਂ ਦੇ ਰੂਪ ਵਿੱਚ ਰਹੀ। ਆ ਜਿਹੜੇ ਬ੍ਰਿਕਸ਼ ਅਸੀਂ ਆਪਣੇ ਘਰਾਂ ਚ ਦੇਖਨੇ ਆ, ਇਹਨਾਂ ਰੁੱਖਾਂ ਦੇ ਵਿੱਚ ਵੀ ਜਿੰਦ ਹੈ, ਇਹ ਵੀ ਚੇਤਨ ਨੇ, ਭਾਵੇਂ ਇੱਕ ਜਗ੍ਹਾ ਤੇ ਖਲੋਤੇ ਨੇ। ਕਹਿੰਦੇ ਨੇ ਭਾਈ ਪਤਾ ਨਹੀਂ ਕਿੰਨੇ ਕੁ ਜਨਮ ਇਨਸਾਨ ਰੁੱਖਾਂ ਦੇ, ਬੂਟਿਆਂ ਦੇ, ਪੌਦਿਆਂ ਦੇ ਰੂਪ ਵਿੱਚ ਜ਼ਮੀਨ ਦੇ ਵਿੱਚੋਂ ਪੈਦਾ ਹੋ ਕੇ ਖਲੋਤਾ ਰਿਹਾ, ਇਹਦੀ ਜਿੰਦ ਕਈ ਕਈ ਸਾਲ ਰੁੱਖ ਬਣ ਕੇ ਖਲੋਤੀ ਰਹੀ। ਕੇਤੇ ਰੁੱਖ ਬਿਰਖਮ ਚੀਨੇ ਚੀਨੇ ਦਰਜੇ ਅਸੀਂ ਦੇਖੇ, ਕੇਤੇ ਪਸ਼ੂ ਉਪਾਏ, ਪਤਾ ਨਹੀਂ ਕਿਤਨੇ ਕੁ ਜਨਮ ਜਿਹੜੇ ਨੇ ਪਸ਼ੂਆਂ ਦੀ ਜੋਨ ਵਿੱਚ, ਪਸ਼ੂਆਂ ਦੇ ਰੂਪ ਵਿੱਚ ਬਤੀਤ ਕੀਤੇ। ਕੇਤੇ ਨਾਗ ਕੁੱਲੀ ਮੈਂ ਆਏ, ਤੇ ਕਿਤਨੇ ਕੁ ਜਨਮ ਜਿਹੜੇ ਨੇ ਉਹ ਨਾਗਾਂ ਦੀ ਕੁੱਲ ਵਿੱਚ, ਕਿ ਜਿਵੇਂ ਸੱਪ ਤੁਰੇ ਫਿਰਦੇ ਨੇ, ਇਹ ਆਤਮਾ ਪਤਾ ਨਹੀਂ ਕਿਤਨੇ ਕੁ ਸੱਪਾਂ ਦੀ ਜੋਨ ਵਿੱਚ ਰਹੀ। ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ, ਪੰਖ ਦਰ ਤੇ ਪੰਛੀ, ਪਤਾ ਨਹੀਂ ਕਿੰਨੇ ਕੁ ਜਨਮ ਪੰਛੀ ਬਣ ਕੇ ਉੱਡੇ। ਇੱਥੇ ਥੋੜਾ ਜਿਹਾ ਮੈਂ ਤਾਂ ਇਹ ਸ਼ਬਦ ਅੱਜ ਲਿਆ, ਇਹਨੂੰ ਅਸੀਂ ਟੇਕ ਕੇ ਦੇਖੀਏ। ਗੁਰਮੁਖੋ, ਆ ਜਿਸ ਦੇਹੀ ਨੂੰ ਲੈ ਕੇ ਆਪਾਂ ਬੈਠੇ ਹਾਂ, ਇਹਦੀ ਦੁਨੀਆਂ ਵਿੱਚ ਕੋਈ ਵੀ ਕੀਮਤ ਨਹੀਂ ਜੇ ਪਾ ਸਕਦਾ। ਜੇਕਰ ਅਸੀਂ ਸੋਚੀਏ ਵੀ ਇਸ ਦੇਹ ਦੀ ਕੋਈ ਕੀਮਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਕਿਹਾ ਕਿ ਦੇਹ ਦੀ ਬਾਤ ਤਾਂ ਬਹੁਤ ਦੂਰ ਦੀ, ਜਿਹੜੇ ਤੂੰ ਸਵਾਸ ਲੈ ਰਿਹਾ, ਜਿਸ ਦਿਨ ਇਹ ਸਵਾਸ ਮੁਕੰਮਲ ਹੋਣ ਤੇ ਸਾਰੀ ਦੁਨੀਆਂ ਦੇ ਧਨ ਪਦਾਰਥ ਇੱਕ ਪਾਸੇ ਰੱਖ ਦੇ, ਸੱਚ ਜਾਣ ਸਾਰੀ ਦੁਨੀਆਂ ਵੀ ਦਾਅ ਤੇ ਲੱਗ ਕੇ ਤੈਨੂੰ ਇੱਕ ਸਵਾਸ ਨਹੀਂ ਮਿਲ ਸਕਦਾ। ਕਿੰਨੇ ਕੁ ਕੀਮਤੀ ਨੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ ਕਿ ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਓ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ। ਇੱਥੇ ਕਰੋੜਾਂ ਪਤੀ ਬੰਦੇ ਤਰਲੇ ਲੈਂਦੇ ਚਲੇ ਗਏ, ਇੱਕ ਸਵਾਸ ਉਹਨਾਂ ਨੂੰ ਜ਼ਿੰਦਗੀ ਦਾ ਰੁਪਈਆ ਨਾਲ ਮਿਲਿਆ ਨਹੀਂ। ਫਿਰ ਥੋੜਾ ਜੀ ਬੇਨਤੀ ਸਮਝਿਓ, ਆਹ ਜਿਹੜੀ ਦੇਹੀ ਮਿਲੀ ਹੈ, ਇਸ ਚਮੜੀ ਨੂੰ, ਇਸ ਚੋਲੇ ਨੂੰ ਧਾਰਨ ਕਰਨ ਤੋਂ ਪਹਿਲਾਂ ਕਿਹੜੇ ਕਿਹੜੇ ਰੂਪ ਵਿੱਚ ਇਹ ਜਿੰਦ ਵਿਚਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੁਣ ਕਈ ਵਾਰੀ ਪੜ੍ਹੇ ਲਿਖੇ ਸੱਜਣ ਨੇ ਤਰਕ ਕਰਦੇ ਆ ਕਿ ਭਾਵੇਂ ਡਾਰਵਿਨ ਨੇ ਸਿਧਾਂਤ ਕਾਇਮ ਕੀਤਾ ਕਿ ਮਨੁੱਖ ਤਰੱਕੀ ਕਰਦਿਆਂ ਕਰਦਿਆਂ ਇਹ ਬਾਂਦਰ ਤੋਂ ਬੰਦਾ ਬਣਿਆ, ਪਰ ਦੇਖੋ ਜੋ ਗੁਰਮਤ ਨੇ ਕਰਨ ਫਿਲਾਸਫੀ, ਆਵਾਗਾਉਣ ਦਾ ਚੱਕਰ, ਇਸ ਜਨਮ ਮਰਨ ਦੇ ਤਾਣੇ ਦੀ ਗੱਲ ਕੀਤੀ, ਉਸ ਵਿੱਚ ਹਜ਼ੂਰ ਨੇ ਇਸ ਦੀਆਂ ਵੱਖ ਵੱਖ ਜੂਨਾਂ ਦਾ ਜ਼ਿਕਰ ਕੀਤਾ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਸੱਚ ਮੰਨੀਏ, ਤੇ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਦੇਖੋ ਜੀ ਇਹ ਗੱਲ ਕੋਈ ਮੰਨਣ ਵਾਲੀ ਥੋੜਾ। ਸੱਚ ਜਾਣਿਓ ਬਹੁਤ ਕੁਛ ਰੱਬ ਨੇ ਐਸਾ ਪੈਦਾ ਕੀਤਾ ਪਰ ਜਿਹੜਾ ਦਿਸਦਾ ਨਹੀਂ ਪਰ ਉਹਦੀ ਖੋਂਦ ਹੈ, ਅਣਦਿਸਦਾ, ਅਣਦਿਸਿਆ ਨਜ਼ਰ ਨਹੀਂ ਆਉਂਦਾ, ਪਰ ਜਿਹੜਾ ਨਜ਼ਰ ਵੀ ਨਹੀਂ ਆਉਂਦਾ ਖੋਂਦ ਉਸਦੀ ਵੀ ਹੈ। ਥੋੜਾ ਜਿਸ ਨੁਕਤੇ ਨੂੰ, ਬੇਨਤੀ ਨੂੰ ਸਮਝਿਓ, ਅਸੀਂ ਕਹਿੰਦੇ ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ ਕਿ ਜਿਹੜੀ ਅੱਖਾਂ ਨਾਲ ਦੇਖੀ। ਪਿਛਲਾ ਜਨਮ ਅਸੀਂ ਕਿੰਨੇ ਦੇਖਿਆ, ਤੇ ਅੱਜ ਖਾਣ ਪੀਣ ਵਾਲੇ ਲੋਕਾਂ ਨੇ ਤਾਂ ਕਹਾਵਤ ਬਣਾ ਲਈ ਕਿ ਇਹ ਜੱਗ ਮਿੱਠਾ, ਅੱਗਾਂ ਕਿੰਨੇ ਡਿੱਠਾ, ਅੱਗਾਂ ਕਿਸੇ ਨੇ ਵੇਖਿਆ, ਪਰ ਆਪਾਂ ਨਾ ਪਿਛੋਕੜ ਦੇਖਿਆ ਨਾ ਅੱਗਾਂ ਦੇਖਿਆ। ਪਰ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨੇ ਆ, ਸੱਚ ਜਾਣੇ ਇਹਨੇ ਪਰਮਾਤਮਾ ਨੂੰ ਵੀ ਦੇਖਿਆ, ਇਹਨੇ ਸਾਡੇ ਪਿਛੋਕੜ ਨੂੰ ਵੀ ਦੇਖਿਆ, ਤੇ ਜੋ ਕੁਝ ਬੰਦੇ ਨਾਲ ਵਾਪਰਨਾ ਉਹ ਵੀ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਹੈ। ਬਾਣੀ ਚ ਤੱਕੋ, ਹਜ਼ੂਰ ਨੇ ਮਿਹਰ ਕੀਤੀ, ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਕਹਿਣ ਲੱਗੇ ਭਾਈ ਅਸਲ ਵਿੱਚ ਪਰਮਾਤਮਾ ਦਾ ਇੱਕ ਬੜੀ ਅਸਚਰਜ ਖੇਡ ਹੈ, ਜਿਹੜੀ ਵੀ ਜੂਨ ਉਹਨੇ ਪੈਦਾ ਕੀਤੀ ਹੈ ਨਾ, ਉਹ ਆਪਣੀ ਜਗ੍ਹਾ ਤੇ ਬਿਲਕੁਲ ਸੰਤੁਸ਼ਟ ਹੈ। ਕਦੀ ਦੇਖੋ ਕੇਵਲ ਇੱਕ ਇਨਸਾਨ ਨੂੰ ਛੱਡ ਕੇ ਹਰ ਜੂਨ ਜੋ ਪਰਮਾਤਮਾ ਨੇ ਜਿਹੜਾ ਜਨਮ ਦੇ ਦਿੱਤਾ ਉਹਦੇ ਤੇ ਸੰਤੁਸ਼ਟ ਹੈ। ਗੁਰੂ ਸਾਹਿਬ ਦੇ ਬਚਨ ਨੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਮਹਾਰਾਜ ਕਹਿਣ ਲੱਗੇ ਆ ਸਾਰਾ ਸਫ਼ਰ ਹੋਰ ਕੀ, ਪਤਾ ਨਹੀਂ ਇਸ ਆਤਮਾ ਨੇ ਕਿੰਨੇ ਕੁ ਜਨਮ ਕੀੜਿਆਂ ਮਕੌੜਿਆਂ ਦੇ ਰੂਪ ਚ ਬਤੀਤ ਕੀਤੇ, ਕਿਤਨੇ ਕੁ ਜਨਮ ਇਸ ਨੇ ਪੰਛੀਆਂ ਦੇ ਰੂਪ ਚ ਬਤੀਤ ਕੀਤੇ, ਕਿਤਨੇ ਕੁ ਜਨਮ ਇਹ ਖਾਤੀ ਖਰਨ ਘੋੜੇ ਤੇ ਬਲਦਾਂ ਦੇ ਰੂਪ ਚ ਬਤੀਤ ਕੀਤੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਪਤਾ ਨਹੀਂ ਕਿੰਨੇ ਕੁ ਜਨਮ ਤੂੰ ਪੱਥਰ ਬਣ ਕੇ ਜੁੱਗਾਂ ਭਰ ਪਿਆ ਰਿਹਾ, ਚੇਤੇ ਰੱਖ ਪੱਥਰ ਵਿੱਚ ਵੀ ਤਾਂ ਪਰਮਾਤਮਾ ਨੇ ਜੀਵਨ ਟਿਕਾ ਦਿੱਤਾ ਸੀ, ਪੱਥਰ ਵੀ ਵਿਕਾਸ ਕਰਦਾ ਹੈ। ਪਰ ਇੰਨੇ ਜਨਮ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਤੈਨੂੰ ਇਹ ਦੇਹ ਪ੍ਰਾਪਤ ਹੋਈ, ਇਹ ਪਰਿਪੂਰਨ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਇਹ ਦੇਹ ਤੈਨੂੰ ਬਖਸ਼ ਦਿੱਤੀ। ਪਰ ਇਨਸਾਨ ਕਈ ਵਾਰੀ ਇਸ ਗੱਲ ਨੂੰ ਸਮਝਦਾ ਨਹੀਂ ਕਿ ਇਹ ਸ਼ਬਦ ਮੈਂ ਜਿਹੜੇ ਵਰਤ ਰਿਹਾ ਕਿ ਇਹ ਤਾਂ ਗੱਲਾਂ ਅਸੀਂ ਤਾਂ ਦੇਖੀਆਂ ਨਹੀਂ ਤੇ ਜੋ ਅਣਦੇਖੀਆਂ ਨੇ ਉਹਨੂੰ ਮੰਨੀਏ ਕਿਵੇਂ। ਦੇਖੋ ਆਪ ਜਿਤਨੇ ਵੀ ਬੈਠੇ ਹੋ ਆਪਣੇ ਮਨ ਨੂੰ ਪੁੱਛੀਏ, ਬਹੁਤ ਕੁਝ ਰੋਜ਼ਾਨਾ ਸਾਡੀ ਜ਼ਿੰਦਗੀ ਚ ਵਾਪਰਦਾ ਜੋ ਅੱਖਾਂ ਨਾਲ ਨਹੀਂ ਦਿਸਦਾ, ਪਰ ਜਦੋਂ ਵਾਪਰਦਾ ਉਦੋਂ ਸਾਡਾ ਮਨ ਸਵੀਕਾਰ ਕਰਦਾ ਵੀ ਇਸ ਦੀ ਖੋਂਦ ਹੈ। ਉਦਾਹਰਣ ਦੇ ਤੌਰ ਤੇ ਕਾਮ ਦੀ ਵਾਸ਼ਨਾ ਦੀ ਕਿਸੇ ਨੇ ਸ਼ਕਲ ਨਹੀਂ ਦੇਖੀ, ਕਾਮ ਦਾ ਕੱਦ ਕੀ, ਉਸ ਦਾ ਵਜ਼ਨ ਕਿਤਨਾ, ਉਸ ਦਾ ਆਕਾਰ ਕਿਹੋ ਜਿਹਾ। ਬੰਦੇ ਦੇ ਰੂਪ ਵਿੱਚ ਕਦੀ ਵੀ ਕਾਮ ਵਰਗੀ ਕੋਈ ਚੀਜ਼ ਖੋਂਦ ਵਾਲੀ ਪ੍ਰਤੀਤ ਨਹੀਂ ਹੋਈ, ਪਰ ਜਿਸ ਵੇਲੇ ਮਨੁੱਖ ਦੇ ਮਨ ਉੱਤੇ ਵਾਸ਼ਨਾ ਪ੍ਰਭਾਵ ਪਾਉਂਦੀ ਏ, ਇਹਦੇ ਸਰੀਰ ਦੀਆਂ ਹਰਕਤਾਂ ਕਹਿੰਦੇ ਨੇ ਇਸ ਬੰਦੇ ਉੱਤੇ ਕਾਮ ਅਸਵਾਰ ਹੋ ਗਿਆ, ਦਿਸ ਨਹੀਂ ਰਿਹਾ, ਪਰ ਜਦੋਂ ਅੰਦਰ ਪ੍ਰਭਾਵ ਪਾਉਂਦਾ ਉਦੋਂ ਪ੍ਰਗਟ ਹੁੰਦਾ। ਕ੍ਰੋਧ ਦੀ ਸ਼ਕਲ ਕਿਸੇ ਨਹੀਂ ਤੱਕੀ, ਉਹਦਾ ਰੰਗ ਕੈਸਾ, ਉਹਦਾ ਰੂਪ ਕੈਸਾ, ਕ੍ਰੋਧ ਦੀ ਬੋਲੀ ਕੈਸੀ, ਕ੍ਰੋਧ ਦਾ ਆਕਾਰ ਕਿਹੋ ਜਿਹਾ। ਕ੍ਰੋਧ ਅੱਜ ਤੱਕ ਅੱਖਾਂ ਨਾਲ ਕਿਸੇ ਨੂੰ ਬੰਦੇ ਦੇ ਰੂਪ ਵਿੱਚ ਦਿਸਿਆ ਨਹੀਂ, ਪਰ ਜਦੋਂ ਇਨਸਾਨ ਦੇ ਸਰੀਰ ਤੇ ਬਾਡੀ ਤੇ ਕ੍ਰੋਧ ਆਪਣਾ ਪ੍ਰਭਾਵ ਪਾਉਂਦਾ ਤੇ ਉਦੋਂ ਅਸੀਂ ਕਈ ਵਾਰੀ ਕਹਿੰਦੇ ਹਾਂ ਚਲੋ ਤੂੰ ਚੁੱਪ ਕਰ ਜਾ, ਕੋਈ ਗੱਲ ਨਹੀਂ, ਇਸ ਦੇ ਸਿਰ ਤੇ ਗੁੱਸਾ ਚੜਿਆ, ਗੁੱਸਾ ਉਤਰੇਗਾ, ਇਹ ਵੀ ਸ਼ਾਂਤ ਹੋ ਜਾਏਗਾ। ਇਹਦਾ ਮਤਲਬ ਕ੍ਰੋਧ ਦਿਸਦਾ ਨਹੀਂ ਪਰ ਹੈ ਜ਼ਰੂਰ। ਲੋਭ ਕਿਸੇ ਨੇ ਤੱਕਿਆ ਨਹੀਂ ਪਰ ਬੰਦੇ ਦੀ ਬਿਰਤੀ ਵਿੱਚ ਜਦੋਂ ਪ੍ਰਗਟ ਹੁੰਦਾ ਹੈ ਤੇ ਅਸੀਂ ਕਹਿਣ ਲੱਗ ਪੈਂਦੇ ਹਾਂ ਬੰਦਾ ਲਾਲਚ ਵਿੱਚ ਆ ਗਿਆ। ਅਸਲ ਵਿੱਚ ਬੰਦਾ ਲਾਲਚ ਵਿੱਚ ਨਹੀਂ ਆਇਆ, ਬੰਦੇ ਵਿੱਚ ਲਾਲਚ ਆ ਗਿਆ, ਉਹ ਨਜ਼ਰ ਨਹੀਂ ਆ ਰਿਹਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਣ ਦਿਸੇ ਨੇ, ਪਰ ਚੇਤੇ ਰੱਖੋ ਅਣ ਦਿਸੇ ਹੋਣ ਦੇ ਬਾਵਜੂਦ ਇਹ ਸਰਬ ਵਿਆਪਕ ਸੱਚਾਈ ਏ। ਇਹ ਨਹੀਂ ਕਿ ਕੱਲਾ ਸਿੱਖ ਦੇ ਸਰੀਰ ਵਿੱਚ, ਪੰਜਾਬੀ ਦੇ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ। ਦੁਨੀਆਂ ਦਾ ਕੋਈ ਇਨਸਾਨ ਐਸਾ ਨਹੀਂ ਜਿਸ ਦੇ ਸਰੀਰ ਉੱਤੇ ਪੰਜ ਬਿਰਤੀਆਂ ਆਪਣਾ ਪ੍ਰਭਾਵ ਨਹੀਂ ਪਾਉਂਦੀਆਂ। ਕੀ ਵੱਖ ਵੱਖ ਮੁਲਕਾਂ ਵਿੱਚ ਰਹਿਣ ਵਾਲੇ ਲੋਕ ਉਹਨਾਂ ਉੱਪਰ ਇਹਨਾਂ ਚੀਜ਼ਾਂ ਦਾ ਅਸਰ ਨਹੀਂ? ਹਰ ਚੀਜ਼ ਅਸਰ ਕਰਦੀ ਏ। ਮੇਰੇ ਕਹਿਣ ਤੋਂ ਮੁਰਾਦ ਅਣ ਦਿਸਦੀਆਂ ਹੋਈਆਂ ਚੀਜ਼ਾਂ ਦੀ ਖੋਂਦ ਹੈ। ਹਜ਼ੂਰ ਕਹਿਣ ਲੱਗੇ ਭਾਈ ਦੇਖ ਕੱਤ ਕੀ ਮਾਈ, ਬਾਪ ਕੱਤ ਕੇਰਾ, ਕਿੱਦੂ ਥਾਮੋ ਖੰਭ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ, ਕੰਮ ਉਪਾਏ ਪੁੱਛ ਕਾ ਆਪਣੇ ਆਪ ਨੂੰ ਤੂੰ ਕਾਹਦੇ ਲਈ ਹੈ। ਸ਼ਾਇਦ ਮੇਰੇ ਵਰਗਾ ਮਨ ਕਹੇਗਾ ਆਏ ਆ, ਜਨਮ ਹੋਇਆ, ਸੰਸਾਰ ਚ ਵਿਚਰਨਾ, ਪੁੱਤਰ ਧੀਆਂ ਨੇ, ਮਿੱਤਰ ਦੋਸਤ ਨੇ, ਤੇ ਜਿਸ ਦਿਨ ਮੌਤ ਦਾ ਸੱਦਾ ਆਇਆ ਚਲੇ ਜਾਣਾ, ਅਸੀਂ ਇਸ ਕਰਕੇ ਆਏ ਹਾਂ? ਬਿਲਕੁਲ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਚਾਰ ਗੱਲਾਂ ਕਦੀ ਵੀ ਭੁੱਲਦਾ ਨਹੀਂ, ਤੇ ਮੈਨੂੰ ਵੀ ਯਾਦ ਰਹਿੰਦੀਆਂ ਨੇ, ਆਪ ਜੀ ਨੂੰ ਵੀ ਯਾਦ ਰਹਿੰਦੀਆਂ ਨੇ, ਤੇ ਦੋ ਗੱਲਾਂ ਸਾਰੀ ਜ਼ਿੰਦਗੀ ਲੈਕਚਰ ਕਥਾ ਕੀਰਤਨ ਹੁੰਦੇ ਰਹਿਣ, ਕਿਸੇ ਟਾਵੇਂ ਟਾਵੇਂ ਨੂੰ ਚੇਤੇ ਰਹਿੰਦੀਆਂ ਨੇ, ਦੋ ਭੁੱਲਦੀਆਂ ਰਹਿੰਦੀਆਂ ਨੇ, ਤੇ ਚਾਰ ਕਦੀ ਬੱਲੇ ਨੂੰ, ਬੰਦੇ ਨੂੰ, ਮਨੁੱਖ ਨੂੰ ਵਿਸਰੀਆਂ ਨਹੀਂ। ਉਹ ਚਾਰ ਬਿਰਤੀਆਂ ਕਿਹੜੀਆਂ ਨੇ ਜਿਹੜੀਆਂ ਕਦੀ ਭੁੱਲਦੀਆਂ ਨਹੀਂ? ਹਰ ਬੰਦੇ ਨੂੰ ਖਾਣਾ ਕਦੀ ਨਹੀਂ ਭੁੱਲਿਆ। ਆਪ ਸਾਰੇ ਬੈਠੇ ਜਾਣਦੇ ਹੋ, ਅਸੀਂ ਸਵੇਰੇ ਪ੍ਰਸ਼ਾਦ ਪਾਣੀ ਛਕਨੇ ਆ ਤੇ ਅਸੀਂ ਨਾਸ਼ਤੇ ਦੀ ਗੱਲ ਛਕਣ ਵੇਲੇ ਕਰਨ ਲੱਗ ਪੈਂਦੇ ਹਾਂ, ਨਾਸ਼ਤਾ ਕੀ ਹੋਵੇਗਾ? ਨਾਸ਼ਤਾ ਬੰਦਾ ਕਰਦਾ ਤੇ ਦੁਪਹਿਰ ਲੰਚ ਦੀ ਗੱਲ ਕਰੇਗਾ, ਦੁਪਹਿਰੇ ਛਕੇ ਤੇ ਫਿਰ ਕਹਿੰਦਾ ਰਾਤ ਦਾ ਖਾਣਾ ਕਿੱਥੇ? ਬੰਦੇ ਨੂੰ ਇੱਕ ਦਿਨ ਦੇ ਵਿੱਚ ਛਕਣ ਵਾਲਾ ਭੋਜਨ ਕਦੀ ਨਹੀਂ ਭੁੱਲਦਾ ਤੇ ਅਸੀਂ ਵਕਤ ਵੀ ਨਹੀਂ ਖਜਾਂਦੇ। ਆ ਸਿਰਫ ਬੰਦਾ ਇਹ ਹੀ ਕਹਿੰਦਾ ਚੇਤਾ ਨਹੀਂ ਰਿਹਾ, ਅੱਜ ਨਾਮ ਨਹੀਂ ਜਪ ਸਕਿਆ। ਪਿਆਰਿਓ, ਨਾਮ ਦੇ ਚੇਤੇ ਭੁੱਲਦੇ ਨੇ, ਰੋਟੀ ਦਾ ਚੇਤਾ ਤਾਂ ਕਦੀ ਕਿਸੇ ਨੂੰ ਨਹੀਂ ਭੁੱਲਿਆ। ਖਾਣਾ ਸਾਨੂੰ ਚੇਤੇ ਵੇ, ਦੂਸਰੀ ਬਾਤ ਕਿ ਮਨੁੱਖ ਨੂੰ ਪੀਣ ਦਾ ਵੀ ਚੇਤੇ ਵੇ। ਪਿਆਸ ਲੱਗਦੀ ਅਸੀਂ ਪਾਣੀ ਪੀਂਦੇ ਹਾਂ, ਅਸੀਂ ਲਿਕੁਇਡ ਪੀਂਦੇ ਹਾਂ। ਬੰਦੇ ਨੂੰ ਜੂਸ ਚੇਤੇ ਵੇ, ਪਾਣੀ ਚੇਤੇ ਵੇ, ਖੁਰਾਕ ਚੇਤੇ ਵੇ, ਤੇ ਤੀਸਰਾ ਸਾਨੂੰ ਇਹ ਵੀ ਚੇਤੇ ਵੇ ਕਿ ਹੱਸਣਾ ਵੀ ਹੈ। ਹੱਸਣ ਦੇ ਤਰੀਕੇ ਵੱਖਰੇ ਨੇ, ਸਾਧਨ ਵੱਖਰੇ ਨੇ, ਤੇ ਚੌਥਾ ਪਿਆਰਿਓ ਸਾਨੂੰ ਇਹ ਵੀ ਯਾਦ ਰਹਿੰਦਾ ਹੈ ਕਿ ਸਾਰਾ ਦਿਨ ਕੰਮ ਕੀਤਾ, ਇਹ ਸੌਣ ਦਾ ਵੇਲਾ ਕੁਣ ਸੌਣਾ। 24 ਘੰਟਿਆਂ ਵਿੱਚ ਨਾ ਖਾਣਾ ਭੁੱਲਦਾ, ਨਾ ਪੀਣਾ ਭੁੱਲਦਾ, ਨਾ ਸਾਨੂੰ ਮਜ਼ਾਕ ਕਰਨੇ ਭੁੱਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਬਦ ਕਹੇ ਨੇ, ਤੇ ਨਾ ਬੰਦੇ ਨੂੰ ਸੌਣਾ ਭੁੱਲਦਾ। ਸਿਰਫ ਦੋ ਚੀਜ਼ਾਂ ਚੇਤੇ ਨਹੀਂ ਰਹਿੰਦੀਆਂ, ਇੱਕ ਬੰਦੇ ਨੂੰ ਰੱਬ ਚੇਤੇ ਨਹੀਂ ਰਹਿੰਦਾ ਤੇ ਦੂਸਰੀ ਮੌਤ ਨਹੀਂ ਚੇਤੇ ਰਹਿੰਦੀ। ਬਾਬਾ ਜੀ ਨੇ ਫਰਮਾਇਆ ਖਾਣਾ ਪੀਣਾ ਹੱਸਣਾ ਸੌਣਾ ਇਹ ਚੇਤੇ ਚ ਨੇ, ਕਦੀ ਨਹੀਂ ਭੁੱਲਦੇ। ਨਾ ਕੋਈ ਯਾਦ ਕਰਾਏ ਤਾਂ ਵੀ ਯਾਦ ਆਉਣਗੇ। ਖਾਣਾ ਪੀਣਾ ਖਸਣਾ ਸੌਣਾ ਵਿਸਰ ਗਿਆ ਹੈ ਮਰਨਾ। ਇੱਕ ਤਾਂ ਮੌਤ ਵਿਸਰ ਗਈ, ਖਸਮ ਵਿਸਾਰ ਖੁਆਰੀ ਕੀ ਨਹੀਂ, ਦੂਸਰਾ ਖਸਮ ਵਿਸਰ ਗਿਆ। ਖਾਣਾ ਪੀਣਾ ਖਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀ ਨਹੀਂ, ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ। ਇੱਕੋ ਨਾਮ ਧਿਆਵੋ ਆਪਣੇ ਪਤ ਸੇਤੀ ਕਰ ਜਾਵੋ। ਖੈਰ ਜਿਹੜੀ ਬੇਨਤੀ ਮੈਂ ਕਰ ਰਿਹਾ, ਹਜ਼ੂਰ ਕਹਿ ਰਹੇ ਨੇ ਕਿਹੜੀਆਂ ਕਿਹੜੀਆਂ ਜੂਨਾਂ ਚੋਂ ਆਪਾਂ ਨਿਕਲ ਕੇ ਆਏ ਸਾਨੂੰ ਨਹੀਂ ਪਤਾ, ਪਰ ਹਜ਼ੂਰ ਨੇ ਕਿਹਾ ਇਹ ਜਨਮ ਇਨਸਾਨ ਨੇ ਵੱਖ ਵੱਖ ਜੂਨਾਂ ਦੇ ਵਿੱਚ ਬਤੀਤ ਕੀਤੇ। ਹੋਰ ਤੈਨੂੰ ਵਕਤ ਮਿਲਿਆ, ਇਸ ਵਕਤ ਦੀ ਕਦਰ ਜਾਣ, ਇਸ ਵਕਤ ਦੀ ਪਹਿਚਾਣ ਕਰ। ਇੱਕ ਇੱਕ ਸਵਾਸ ਬੜਾ ਕੀਮਤੀ ਏ, ਤੇ ਆਰੰਭ ਵਿੱਚ ਕਿਹਾ ਦੁਨੀਆਂ ਦੀ ਕੋਈ ਵੀ ਦੌਲਤ ਪਰਮਾਤਮਾ ਦੇ ਦਿੱਤੇ ਕੋਈ ਸਵਾਸ ਦੀ ਨਾ ਕੀਮਤ ਪਾ ਸਕੀਏ ਤੇ ਨਾ ਬੰਦਾ ਅੱਗੇ ਕਦੀ ਕੀਮਤ ਪਾ ਸਕੇਗਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਨ੍ਹਾਂ ਦਾ ਪਵਿੱਤਰ ਇਤਿਹਾਸ ਅਸੀਂ ਲੜੀਵਾਰ ਸੰਖੇਪ ਜਿਹਾ ਸ਼ੁਰੂ ਕੀਤਾ। ਕੱਲ ਅਸੀਂ ਵਿਚਾਰਦੇ ਪਏ ਸਾਂ ਕਿ ਹਜ਼ੂਰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੀ ਸੰਗਤ ਦੀ ਬੇਨਤੀ ਸਵੀਕਾਰ ਕਰਕੇ ਦਿੱਲੀ ਵਾਲੇ ਪਾਸੇ ਰਵਾਨਾ ਹੋਏ ਨੇ। ਹਜ਼ੂਰ ਸੱਚੇ ਪਾਤਸ਼ਾਹ ਰਸਤੇ ਵਿੱਚ ਸਿੱਖ ਸੰਗਤਾਂ ਪਿਆਰ ਵਿੱਚ ਭਿੱਜੀਆਂ, ਹਜ਼ੂਰ ਦੇ ਪਿੱਛੇ ਪਿੱਛੇ ਤੁਰੀਆਂ ਆ ਰਹੀਆਂ ਨੇ, ਪਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਨੂੰ ਰੋਕ ਕੇ ਇਹੀ ਸ਼ਬਦ ਕਿਹਾ, ਭਾਈ ਸਾਰੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਓ, ਤੇ ਜੇ ਕਿਹਾ ਮਹਾਰਾਜ ਆਪ ਜੀ ਦਾ ਵਿਛੋੜਾ ਅਸਹਿ ਵੇ, ਤੇ ਹਜ਼ੂਰ ਨੇ ਕਿਹਾ ਸ਼ਬਦ ਜਪੋ ਬਾਣੀ ਪੜੋ, ਜਿਹੜਾ ਸ਼ਬਦ ਔਰ ਬਾਣੀ ਨਾਲ ਜੁੜਿਆ ਰਹੇਗਾ ਉਹਦਾ ਕਦੀ ਵੀ ਗੁਰੂ ਤੋਂ ਵਿਛੋੜਾ ਨਹੀਂ ਪਏ। ਹਜ਼ੂਰ ਨੇ ਪ੍ਰੇਮ ਨਾਲ ਵਾਪਸ ਤੋਰ ਦਿੱਤੇ, ਤੇ ਕੱਲ ਅਸੀਂ ਵਿਚਾਰ ਰਹੇ ਸਾਂ ਅੰਬਾਲੇ ਦੇ ਨਜ਼ਦੀਕ ਇੱਕ ਪਿੰਡ ਆਉਂਦਾ ਹੈ ਪੰਜੋਖਰਾ, ਜਿਹਦੇ ਇਤਿਹਾਸ ਤੋਂ ਸਾਰਾ ਸਿੱਖ ਜਗਤ ਜਾਣੂ। ਹਜ਼ੂਰ ਇੱਥੇ ਟਿਕੇ ਨੇ, ਇੱਥੋਂ ਸੰਗਤ ਨੂੰ ਵਾਪਸ ਭੇਜਿਆ, ਪਰ ਇੱਥੋਂ ਸਫ਼ਰ ਕਰਦਿਆਂ ਨਜ਼ਦੀਕ ਦਾ ਇੱਕ ਵਿਦਵਾਨ ਪੰਡਿਤ ਜਿਹਦੇ ਕੋਲ 4 ਵੇਦਾਂ ਦਾ ਗਿਆਨ ਸੀ, 27 ਸਿਮਰਤੀਆਂ ਦਾ ਜਾਣਕਾਰ ਹੈ, 6 ਸ਼ਾਸਤਰ ਤੇ 18 ਪੁਰਾਣ ਉਹਨੂੰ ਹਰ ਚੀਜ਼ ਦਾ ਗਿਆਨ ਹੈ। ਜਦੋਂ ਉਹਨੇ ਸਿੱਖ ਸੰਗਤ ਦਾ ਇਕੱਠ ਦੇਖਿਆ ਤੇ ਪੁੱਛ ਲਿਆ ਇੱਕ ਸਿੱਖ ਨੂੰ, ਕਹਿਣ ਲੱਗੇ ਕੌਣ, ਤੇ ਕੱਲ ਅਸੀਂ ਵਿਚਾਰਿਆ ਸੀ, ਸਿੱਖ ਨੇ ਕਿਹਾ ਇਹ 8ਵੇਂ ਗੁਰਦੇਵ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਹੁਣ ਉਹ ਬੰਦਾ ਸੀ ਵਿਦਵਾਨ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹਨੂੰ ਗਿਆਨ ਬਹੁਤ ਏ, ਵਿਚਾਰਵਾਨ ਬਹੁਤ ਏ, ਪਰ ਇੱਕ ਬ੍ਰਾਹਮਣ ਤੇ ਦੂਸਰਾ ਵਿਦਿਆ ਤੇ ਹੰਕਾਰ ਉਹਦਾ ਸ਼ਿਖਰ ਤੇ ਵੇ ਕਿ ਮੇਰੇ ਤੋਂ ਵੱਧ ਵਿਦਵਾਨ ਕੌਣ। ਤੇ ਯਾਦ ਰੱਖੋ ਪਰਮਾਤਮਾ ਦਇਆ ਕਰੇ, ਵਿਦਿਆ ਦਾ ਹੰਕਾਰ ਜਿਸ ਬੰਦੇ ਦੇ ਅੰਦਰ ਆ ਜਾਏ, ਜਿਸ ਵਿਦਿਆ ਨੇ ਬੰਦੇ ਨੂੰ ਜੀਵਨ ਨੂੰ ਚਾਨਣ ਦੇਣਾ, ਉਹੀ ਹੰਕਾਰ ਕਈ ਵਾਰੀ ਬੰਦੇ ਦੇ ਅੰਦਰ ਨੂੰ ਸਾੜ ਦਿੰਦਾ ਹੈ। ਦੀਵੇ ਵਿੱਚ ਚਾਨਣ ਹੈ, ਰਾਤ ਦੇ ਹਨੇਰੇ ਵਿੱਚ ਦੀਪਕ ਆਪਾਂ ਬਾਲਨੇ ਆ ਤੇ ਉਹਦੇ ਵਿੱਚੋਂ ਚਾਨਣ ਨਿਕਲਦਾ, ਹਨੇਰਾ ਖਤਮ ਹੁੰਦਾ। ਘਰ ਦੇ ਵਿੱਚ ਬਲਿਆ ਹੋਇਆ ਦੀਵਾ ਜੇ ਸਹੀ ਵਰਤੋਂ ਕਰਾਂਗੇ ਤੇ ਕੋਠੜੀਆਂ ਦੇ ਘਰ ਦੇ ਹਨੇਰੇ ਨੂੰ ਦੂਰ ਕਰੇਗਾ, ਤੇ ਜੇ ਬਦਕਿਸਮਤੀ ਨਾਲ ਉਸ ਦੀਵੇ ਦੀ ਲੋ ਤੋਂ ਘਰ ਦੇ ਪਰਦੇ ਨੂੰ ਅੱਗ ਲੱਗ ਜਾਏ ਤੇ ਯਾਦ ਰੱਖੋ ਦੀਵਾ ਸਾਰੇ ਘਰ ਨੂੰ ਸਾੜ ਕੇ ਸਵਾਹ ਵੀ ਕਰ ਸਕਦਾ ਹੈ। ਗਿਆਨ, ਵਿਦਿਆ, ਪੜ੍ਹਾਈ ਇਹ ਮਨ ਨੂੰ ਇੱਕ ਦੀਵੇ ਦੀ ਤਰ੍ਹਾਂ ਹੈ। ਬਸ ਚੇਤੇ ਰੱਖੀ, ਜੇ ਤਾਂ ਗੁਰੂ ਤੇ ਪਰਮਾਤਮਾ ਦੇ ਭੈ ਵਿੱਚ ਇਸ ਗਿਆਨ ਦੀ ਵਰਤੋਂ ਕਰੇਗਾ, ਤੇਰੀ ਜ਼ਿੰਦਗੀ ਵਿੱਚ ਇਹ ਗਿਆਨ ਚਾਨਣ ਪ੍ਰਦਾਨ ਕਰੇਗਾ। ਤੇ ਜੇ ਚਾਰ ਅੱਖਰ ਪੜ੍ਹ ਕੇ, ਚਾਰ ਕਿਤਾਬਾਂ ਪੜ੍ਹ ਕੇ ਹੰਕਾਰੀ ਹੋ ਗਏ, ਸੱਚ ਜਾਣ ਇਹ ਦੀਵਾ ਹੀ ਤੇਰੇ ਅੰਦਰ ਨੂੰ ਸਾੜ ਦੇਵੇਗਾ। ਕਿਉਂਕਿ ਦੀਵਾ ਚਾਨਣ ਵੀ ਦੇ ਸਕਦਾ, ਦਿੰਦਾ ਹੈ, ਤੇ ਜੀਵਾ ਦੀਵਾ ਅੱਗ ਲਾ ਕੇ ਫੂਕ ਵੀ ਸਕਦਾ। ਇੱਕ ਉਹ ਬ੍ਰਾਹਮਣ ਤੇ ਦੂਸਰਾ ਉਹ ਵਿਦਵਾਨ, ਉਹਨੇ ਪੁੱਛਿਆ ਇਹ ਕੌਣ ਸਿੱਖ ਨੇ? ਕਿਹਾ ਗੁਰੂ ਹਰਕ੍ਰਿਸ਼ਨ। ਉਹਨੇ ਅੱਗੋਂ ਮਜ਼ਾਕ ਕੀਤਾ, ਟਿੱਚਰ ਕੀਤੀ, ਕਹਿਣ ਲੱਗਾ ਆਪਣੇ ਗੁਰੂ ਨੂੰ ਕਹੋ ਕਿ ਆਪਣੇ ਨਾਮ ਨੂੰ ਘਟਾ ਲਵੇ। ਕਿਉਂ? ਕਹਿਣ ਲੱਗੇ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ, ਇਤਨਾ ਗਿਆਨ ਦਿੱਤਾ ਉਹਨਾਂ ਨੇ, ਆਪਣਾ ਨਾਮ ਉਹਨਾਂ ਕ੍ਰਿਸ਼ਨ ਰਖਵਾਇਆ, ਇਹਨਾਂ ਨੇ ਤਾਂ ਕ੍ਰਿਸ਼ਨ ਤੋਂ ਵੀ ਉੱਚਾ ਨਾਮ, ਵੱਡਾ ਖਰੀ ਕ੍ਰਿਸ਼ਨ ਰਖਾਇਆ। ਇਹਨਾਂ ਨੂੰ ਕਹੋ ਕਿ ਜੇ ਇਹਨਾਂ ਕੋਲ ਗਿਆਨ ਹੈ ਤਾਂ ਕ੍ਰਿਸ਼ਨ ਜੀ ਦੀ ਉਚਾਰਨ ਕੀਤੀ ਕੋਈ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਨ। ਸਿੱਖ ਚਲਾ ਗਿਆ, ਉਹਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਿੱਖ ਦੀ ਬੇਨਤੀ ਸੁਣ ਕੇ ਕਿਹਾ, ਭਾਈ ਤੂੰ ਨਿਰਾਸ਼ ਨਾ ਹੋ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇਸ ਵਿੱਚ ਕਿਹੜੀ ਚੀਜ਼ ਨਹੀਂ ਜਿਹੜੀ ਇੱਥੋਂ ਦਾਤ ਨਾ ਮਿਲੇ। ਕਹਿਣ ਲੱਗਾ ਮਹਾਰਾਜ ਮਨ ਨੂੰ ਬਹੁਤ ਠੋਕਰ ਵੱਜੀ, ਉਸ ਹੰਕਾਰੀ ਵਿਦਵਾਨ ਪੰਡਿਤ ਨੇ ਸ਼ਬਦ ਕਹੇ ਨੇ ਜੋ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ ਬੜੇ ਕਮਾਲ ਦਾ। ਇਹ ਨਹੀਂ ਕਿਹਾ ਵੀ ਸਰਾਪ ਦੇ ਕੇ ਉਹਦਾ ਬੁਰਾ ਹੋਵੇਗਾ, ਇਹ ਨਹੀਂ ਕਿਹਾ ਉਸ ਪੰਡਿਤ ਨੂੰ ਅਸੀਂ ਦੇਖ ਲੈਂਦੇ ਹਾਂ। ਕਹਿਣ ਲੱਗੇ ਸਿੱਖਾਂ ਅੱਖਾਂ ਵਿੱਚ ਪਿੱਛੋਂ ਪਰਮਾਤਮਾ ਜੋਤ ਦਿੰਦਾ, ਪਰ ਜੇ ਕਿਤੇ ਮੋਤੀਆਂ ਉੱਤਰ ਜਾਵੇ ਤੇ ਕਈ ਵਾਰੀ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ। ਸ਼ਬਦ ਸਮਝਿਓ, ਪਰਮਾਤਮਾ ਨੇ ਜੋਤ ਦਿੱਤੀ ਹੈ, ਪਰ ਜੇ ਮੋਤੀਆਂ ਆ ਜਾਏ ਤੇ ਬੰਦਾ ਹਨੇਰੇ ਵਿੱਚ ਠੋਕਰਾਂ ਖਾਂਦਾ, ਤੇ ਜਿਤਨੀ ਦੇਰ ਤੱਕ ਮੋਤੀਆਂ ਉਤਾਰਿਆ ਨਾ ਜਾਏ ਓਨੀ ਦੇਰ ਤੱਕ ਅੱਖਾਂ ਤੋਂ ਦੇਖ ਨਹੀਂ ਸਕਦਾ। ਤੂੰ ਘਬਰਾ ਨਾ, ਇਹਨੂੰ ਪਰਮਾਤਮਾ ਨੇ ਵਿਦਿਆ ਦੀ ਜੋਤ ਦਿੱਤੀ ਏ, ਪਰ ਇਹਦੀਆਂ ਅੱਖਾਂ ਉੱਤੇ ਹੰਕਾਰ ਦਾ ਮੋਤੀਆ ਆ ਗਿਆ, ਆ ਗੁਰੂ ਵੈਦ ਹੈ, ਬੁਲਾ ਸਾਡੇ ਕੋਲ ਲੈ ਕੇ ਆ, ਅਸੀਂ ਇਹਦੀਆਂ ਅੱਖਾਂ ਦਾ ਮੋਤੀਆ ਉਤਾਰ ਦੇਵਾਂਗੇ। ਖਜ਼ੂਰ ਦੇ ਚਰਨਾਂ ਚ ਉਹਨੂੰ ਲੈ ਆਂਦਾ। ਮੈਂ ਕੱਲ ਅਰਜ਼ ਕੀਤੀ, ਉਹਨੇ ਮੱਥਾ ਨਹੀਂ ਟੇਕਿਆ। ਇੱਕ ਉਮਰ ਦਾ ਹੰਕਾਰ, ਦੂਸਰਾ ਵਿਦਿਆ ਦਾ ਹੰਕਾਰ, ਤੀਸਰਾ ਮੈਂ ਉੱਚੀ ਕੁਲ ਦਾ ਬ੍ਰਾਹਮਣ। ਹਜ਼ੂਰ ਨੇ ਕਿਹਾ ਪੰਡਿਤ ਜੀ ਆਓ ਦੱਸੋ, ਇਸ ਦਾ ਨਾਮ ਸੀ ਲਾਲ ਚੰਦ। ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਤੁਹਾਡਾ ਨਾਮ ਖਰੀ ਕ੍ਰਿਸ਼ਨ। ਹਜ਼ੂਰ ਨੇ ਕਿਹਾ ਸਤਿਕਾਰਯੋਗ ਪਿਤਾ ਜੀ ਨੇ ਰੱਖਿਆ। ਕਹਿਣ ਲੱਗੇ ਕ੍ਰਿਸ਼ਨ ਦੀ ਗੀਤਾ ਦੇ ਅਰਥ ਹੀ ਕਰ ਦਿਓ। ਮਹਾਰਾਜ ਜੀ ਮੁਸਕਰਾ ਪਏ। ਕਹਿਣ ਲੱਗੇ ਪੰਡਿਤ ਜੀ ਕਿ ਅਰਥ ਤਾਂ ਕਰ ਦਿਆਂਗੇ, ਬਾਬੇ ਨਾਨਕ ਦਾ ਘਰ ਹੈ, ਪਰ ਜੇ ਅਸੀਂ ਅਰਥ ਕਰ ਦਿੱਤੇ ਤੇ ਤੂੰ ਕੱਲ ਨੂੰ ਪ੍ਰਚਾਰੇਗਾ, ਕਿਉਂਕਿ ਵਿਦਵਾਨ ਬੰਦੇ ਕੋਲ ਦਲੀਲ ਬੜੀ ਏ। ਚੇਤੇ ਰੱਖਿਓ ਓਨੀਆਂ ਗੱਲਾਂ ਨੇ ਉਹਦੇ ਕੋਲ, ਹਰ ਚੀਜ਼ ਦਾ ਉਹਦੇ ਕੋਲ ਉੱਤਰ ਹੁੰਦਾ ਹਰ ਗੱਲ ਦਾ। ਕਹਿਣ ਲੱਗੇ ਅਸੀਂ ਅਰਥ ਕਰ ਦਿੱਤੇ, ਤੂੰ ਪ੍ਰਚਾਰੇਗਾ ਕਿ ਗੁਰੂ ਘਰ ਪੈਦਾ ਹੋਏ, ਬਚਪਨ ਤਲੀਮ ਦਿੱਤੀ ਤਾਂ ਅਰਥ ਕਰ ਗਏ। ਕਹਿਣ ਲੱਗੇ ਜਿਹੜਾ ਪਿੰਡ ਵਿੱਚ ਸਭ ਤੋਂ ਮੂਰਖ ਤੇ ਅਗਿਆਨੀ ਬੰਦਾ ਹੈ ਉਹਨੂੰ ਲੈ ਆ, ਗੁਰੂ ਨਾਨਕ ਸਾਹਿਬ ਮੇਰ ਕਰਨ ਅਰਥ ਉਹ ਵੀ ਕਰਦਾ, ਨਾ ਸਾਡਾ ਉਹ ਜਾਣੂ ਨਾ ਹੋਵੇ। ਪੰਡਿਤ ਲਾਲ ਚੰਦ ਗਿਆ, ਉਹਨੇ ਛੱਜੂ ਝੂਰ ਨੂੰ ਲੱਭਿਆ। ਆਪ ਸਭ ਨੂੰ ਪਤਾ ਝੂਰ ਅਸਲ ਵਿੱਚ ਪਿੰਡਾਂ ਵਿੱਚ ਪੁਰਾਤਨ ਸਮੇਂ ਪਾਣੀ ਭਰਦੇ ਸਨ। ਉਹਨੇ ਛੱਜੂ ਝੂਰ ਨੂੰ ਲੱਭਿਆ, ਜਿਹਦੇ ਕੱਪੜੇ ਵੀ ਪਾਟੇ ਸਨ, ਜਿਹਨੂੰ ਬੋਲਣਾ ਵੀ ਨਹੀਂ ਆਉਂਦਾ, ਜਿਹੜਾ ਕੰਨਾਂ ਤੋਂ ਗੁੰਗਾ ਹੈ, ਤੇ ਜਿਸ ਬੰਦੇ ਦੀ ਮਰਜ਼ੀ ਆਉਂਦੀ ਹੈ ਬਾਂਹ ਪਕੜਦਾ, ਉਹਦੇ ਸਿਰ ਦੇ ਉੱਪਰ ਪਾਣੀ ਦਾ ਬਰਤਨ ਰੱਖਦਾ, ਉਹਦੇ ਸਿਰ ਤੇ ਬੋਝ ਰੱਖਦਾ ਤੇ ਉਹਨੂੰ ਆਪਣੇ ਅੱਗੇ ਲਾ ਤੁਰਦਾ। ਇਹਨੇ ਦੇਖਿਆ ਕਹਿੰਦਾ ਆਹ ਬੰਦਾ ਜਿਹਦੀ ਜ਼ਬਾਨ ਵੀ ਨਹੀਂ, ਜਿਹਦੇ ਕੰਨਾਂ ਵਿੱਚ ਸਰੋਤ ਵੀ ਨਹੀਂ, ਤੇ ਇਲਾਕਾ ਬਹੁਤ ਇਕੱਠਾ ਹੋ ਗਿਆ। ਕਹਿੰਦਾ ਇਹਦੇ ਤੋਂ ਅਰਥ ਗੁਰੂ ਕਰਾਏ, ਤੇ ਜੇ ਨਾ ਕਰਾਏ ਸਾਰੇ ਇਲਾਕੇ ਵਿੱਚ ਮੈਂ ਇਹ ਪ੍ਰਚਾਰ ਕਰਾਂਗਾ ਕਿ ਸਿੱਖਾਂ ਦਾ ਗੁਰੂ ਹਰੀ ਕ੍ਰਿਸ਼ਨ ਕਹਾਂਦਾ, ਪਰ ਇਹਨੂੰ ਤਾਂ ਅਰਥ ਇਹਦੇ ਕੋਲ ਤਾਕਤ ਹੀ ਨਹੀਂ। ਕਹਿੰਦੇ ਨੇ ਉਸ ਝੂਰ ਨੂੰ ਬਾਹੋਂ ਪਕੜਿਆ, ਉਹ ਬਾਂਹ ਛੁਡਾਵੇ। ਇਸ ਪੰਡਿਤ ਲਾਲ ਚੰਦ ਨੇ ਬਾਂਹ ਪਕੜ ਕੇ ਗੁਰੂ ਜੀ ਦੇ ਚਰਨਾਂ ਚ ਧੱਕੇ ਨਾ ਲੈ ਆਂਦਾ, ਪਰ ਪਿਆਰੇ ਉਸ ਦੇ ਭਾਗ ਜਾਗੇ ਸਨ। ਪਤਾ ਨਹੀਂ ਉਸ ਬੰਦੇ ਨੇ ਪੂਰਬਲਾ ਕਿੱਥੇ ਬੀਜ ਬੀਜਿਆ ਹੋਣਾ, ਇੱਕ ਪੰਡਿਤ ਬਹਾਨਾ ਬਣਿਆ, ਅਸਲ ਵਿੱਚ ਉਹਦੀ ਝੋਲੀ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਟਿਕਣੀ, ਉਹਦੇ ਅੰਦਰ ਬਖਸ਼ਿਸ਼ ਟਿਕਣੀ। ਉਸ ਗੁੰਗੇ ਤੇ ਬੋਲੇ ਨੂੰ, ਅਗਿਆਨੀ ਨੂੰ ਲੈ ਆਂਦਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਨਮੁਖ ਲਿਆ ਕੇ ਕਹਿਣ ਲੱਗਾ ਪੰਡਿਤ ਲਾਲ ਚੰਦ ਕਿ ਮਹਾਰਾਜ ਇਸ ਤੋਂ ਗੀਤਾ ਦੇ ਅਰਥ ਕਰਾਓ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਹੜੀ ਗੱਲ ਅਸੀਂ ਕੱਲ ਰਾਤ ਕਿ ਪਰਸੋਂ ਰਾਤ ਸ਼ਾਇਦ ਸ਼ੁਰੂਆਤ ਕੀਤੀ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਤੇ ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਨਦਰ ਵਿੱਚ ਆ ਗਿਆ ਨਾ, ਗੁਰਮੁਖੋ ਭਾਵੇਂ ਗੁੰਗਾ ਕੋਲੇ, ਬੋਲਾ ਹੋਵੇ, ਰੋਗੀ ਹੋਵੇ, ਬਿਮਾਰ ਹੋਵੇ, ਦੁਖੀ ਹੋਵੇ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜਿਹਦੇ ਤੇ ਨਦਰ ਪੈ ਗਈ ਉਹਦੇ ਸਾਰੇ ਰੋਗ ਕੱਟੇ ਗਏ। ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਅੰਮ੍ਰਿਤ ਦ੍ਰਿਸ਼ਟੀ ਨਾਲ ਉਹਦੇ ਵੱਲ ਦੇਖਿਆ, ਕਹਿਣ ਲੱਗੇ ਇਹਦੇ ਤੋਂ ਹੀ ਅਰਥ ਕਰਾ ਦਿੰਦੇ ਹਾਂ। ਇੱਕ ਤਾਂ ਨਜ਼ਰ ਭਰ ਕੇ ਤੱਕਿਆ ਤੇ ਦੂਸਰਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਜਿਹੜੀ ਛੜੀ ਪਕੜੀ ਸੀ, ਸੋਟੀ ਪਕੜੀ ਸੀ, ਉਸ ਝੂਰ ਨੂੰ ਆਪਣੇ ਕੋਲ ਬਿਠਾ ਲਿਆ ਸਿੰਘਾਸਨ ਦੇ, ਇਹ ਛੜੀ ਉਹਦੇ ਸਿਰ ਤੇ ਰੱਖੀ। ਕਹਿੰਦੇ ਨੇ ਉਹ ਬੰਦਾ ਜਿਹੜਾ ਜਮਾਂਦਰੂ ਗੁੰਗਾ ਤੇ ਬੋਲਾ ਹੈ, ਕਿਉਂਕਿ ਕੁਦਰਤੀ ਤੌਰ ਤੇ ਜਿਹੜਾ ਗੁੰਗਾ ਹੋਵੇਗਾ ਉਹ ਬੋਲਾ ਹੈ, ਜੋ ਬੋਲਾ ਹੈ ਜਮਾਂਦਰੂ ਉਹ ਗੁੰਗਾ ਹੈ, ਕਿਉਂਕਿ ਜਿਸ ਦੇ ਕੰਨਾਂ ਦੀ ਸਰੋਤ ਨਹੀਂ ਸੁਣੇਗਾ ਕੀ ਤੇ ਬੋਲੇਗਾ ਕੀ, ਜੇ ਸੁਣ ਨਹੀਂ ਸਕਿਆ ਤੇ ਜ਼ਬਾਨ ਵਿੱਚੋਂ ਬੋਲ ਨਹੀਂ। ਲੋਕ ਦੇਖਦੇ ਨੇ ਖਜ਼ੂਰ ਨੇ ਛੜੀ ਰੱਖੀ, ਕਹਿੰਦੇ ਨੇ ਉਹ ਫਿਰ ਝੂਰ ਆਪਣੀ ਜ਼ਬਾਨ ਤੋਂ ਬੋਲਿਆ। ਉਸ ਛੜੀ ਦੀ ਖੇਡ ਨਾਲ ਦੇਖੋ, ਮੈਂ ਕੱਲੀ ਸਾਖੀ ਨਹੀਂ, ਸਾਖੀ ਤਾਂ ਸਿਰਫ ਇੱਕ ਉਧਾਰ ਬਣਾਇਆ, ਆਧਾਰ ਬਣਾਇਆ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਦਰਸ਼ਨ ਕਰਨੇ ਨੇ। ਜੇ ਗੁਰੂ ਰਹਿਮਤ ਕਰਨ ਤੇ ਆਵੇ ਪਿਆਰਿਓ, ਮੁਰਦਿਆਂ ਚ ਜਿੰਦ ਪਾ ਦਿੰਦਾ, ਗੁੰਗੇ ਬੋਲੇ ਤੋਂ ਅਰਥ ਕਰਾਣੇ ਤਾਂ ਕੋਈ ਵੱਡੀ ਬਾਤ ਨਹੀਂ। ਗੁਰੂ ਕੇਵਲ ਵਿਅਕਤੀ ਨਹੀਂ, ਗੁਰੂ ਨਿਰੰਕਾਰ ਦਾ ਸਾਕਾਰ ਰੂਪ ਹੈ, ਗੁਰੂ ਕੇਵਲ ਮਾਨਵ ਨਹੀਂ, ਗੁਰੂ ਪਰਮਾਤਮਾ ਦਾ ਆਪਣਾ ਅਭੇਦ ਹੋਇਆ ਸਵਰੂਪ ਹੈ। ਉਹਦੇ ਸਿਰ ਤੇ ਛੜੀ, ਉਹਦੀ ਜ਼ਬਾਨ ਚ ਬੋਲ ਆਇਆ, ਪਰ ਉਹ ਬੋਲ ਕਮਲਿਆਂ ਵਾਲਾ ਨਹੀਂ। ਉਸ ਦੀ ਰਸਨਾ ਤੇ ਸੱਚ ਜਾਣੋ ਕਿ ਮੇਰੇ ਗੁਰੂ ਨਾਨਕ ਸਾਹਿਬ ਦੀ ਰਹਿਮਤ ਟਿਕੀ। ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਉਹ ਲਾਲ ਚੰਦ ਬੋਲ, ਕਿਹੜੇ ਸ਼ਲੋਕ ਦੇ ਅਰਥ ਤੂੰ ਕਰਾਉਣੇ ਚਾਹੁੰਦਾ, ਬੋਲ ਤੂੰ ਕਿਹੜੇ ਸ਼ਲੋਕ ਦੇ ਅਰਥ ਪੁੱਛਣੇ ਚਾਹੁੰਦਾ। ਇਤਿਹਾਸ ਨੇ ਉਹਦੇ ਲਈ ਸ਼ਬਦ ਕਹੇ ਨੇ, ਕਹਿੰਦੇ ਨੇ ਸ਼ਾਸਤਰਾਂ ਦਾ ਗਿਆਤਾ, ਵੇਦਾਂ ਦਾ ਵਕਤਾ, ਪੁਰਾਣਾਂ ਦਾ ਗਿਆਤਾ, ਕਥਾ ਵਿੱਚ ਮਾਹਰ, ਸ਼ਲੋਕਾਂ ਦੀ ਵਿਆਖਿਆ ਕਰਨ ਵਿੱਚ ਉਸ ਦੇ ਤੁੱਲ ਕੋਈ ਨਹੀਂ ਸੀ। ਅਜੇ ਪੰਡਿਤ ਸ਼ਲੋਕ ਜ਼ਬਾਨ ਤੋਂ ਇੱਕ ਅੱਖਰ ਬੋਲਦਾ ਸੀ ਤੇ ਛੱਜੂ ਝੂਰ ਪੂਰਾ ਸ਼ਲੋਕ ਬੋਲ ਕੇ ਨਾਦ ਉਲੇ ਅਰਥ ਵੀ ਕਰ ਜਾਂਦਾ ਸੀ। ਪਰ ਦੋ ਚੀਜ਼ਾਂ ਇਤਿਹਾਸ ਵਿੱਚ ਕਿਤੋਂ ਮਿਲੀਆਂ ਨਹੀਂ, ਬੜਾ ਦੁਰਲੱਭ ਖਜ਼ਾਨਾ ਸੀ। ਇਹ ਨਹੀਂ ਮਿਲਿਆ ਕਿ ਛੱਜੂ ਨੇ ਕਿਹੜੇ ਕਿਹੜੇ ਸ਼ਲੋਕ ਦੇ ਅਰਥ ਕੀਤੇ। ਸਿਰਫ ਇਤਿਹਾਸ ਕਹਿੰਦਾ ਕਿ ਸ਼ਲੋਕਾਂ ਦੇ ਅਰਥ ਕੀਤੇ, ਪਰ ਉਹ ਕਿਹੜਾ ਅਧਿਆਇ ਸੀ, ਜਿਸ ਅਧਿਆਇ ਦਾ ਕਿਤਵਾਂ ਸ਼ਲੋਕ ਸੀ, ਕੀ ਸੀਰੀਅਲ ਨੰਬਰ ਸੀ ਸ਼ਲੋਕ ਦਾ, ਉਹ ਕੋਈ ਨਹੀਂ ਮਿਲਦਾ। ਦੂਸਰਾ ਇਤਿਹਾਸ ਦੀ ਇੱਕ ਹੋਰ ਘਟਨਾ ਹੈ ਕਿ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕੁਰਾਨ ਦੀ ਆਇਤ ਦੇ ਅਰਥ ਕੀਤੇ ਨੇ, ਸਾਰੇ ਮੰਨਣੇ ਆ, ਪਰ ਇਤਿਹਾਸ ਇਸ ਸੰਬੰਧੀ ਖਾਮੋਸ਼ ਹੈ। ਉਹ ਕੁਰਾਨ ਦੀ ਆਇਤ ਕਿਹੜੀ ਸੀ ਕਿ ਜਿਹਦੇ ਅਰਥ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕੀਤੇ। ਖੈਰ, ਉਸਨੇ ਸ਼ਲੋਕ ਬੋਲਣਾ ਤੇ ਛੱਜੂ ਨੇ ਪਹਿਲਾਂ ਹੀ ਬੋਲ ਕੇ ਉਹਦੇ ਅਰਥ ਕਰ ਦੇਣੇ, ਉਹਨੇ ਵਿਸਤਾਰ ਨਾਲ ਵਿਆਖਿਆ ਕਰ ਦੇਣੀ। ਕਹਿੰਦੇ ਨੇ ਵੇਖਣ ਵਾਲਿਆਂ ਨੇ ਆਪਣੇ ਮੂੰਹ ਵਿੱਚ ਉਂਗਲਾਂ ਪਾ ਲਈਆਂ, ਦੰਗ ਰਹਿ ਗਏ। ਤੇ ਪੰਡਿਤ ਲਾਲ ਚੰਦ ਜਿਹੜਾ ਹੰਕਾਰ ਦੇ ਸ਼ਿਖਰ ਤੇ ਬੈਠਾ ਸੀ, ਇੱਕੋ ਦਮ ਹੰਕਾਰ ਦੀ ਟੀਸੀ ਤੋਂ ਖਿਲਿਆ, ਸੱਚ ਜਾਣੋ ਇਹਦੇ ਵੀ ਭਾਗ ਚੰਗੇ ਤਰਕ ਕਰ ਬੈਠਾ, ਤੇ ਤਰਕ ਕਰਕੇ ਵੀ ਇਹਦੇ ਅੰਦਰ ਭਾਵਨਾ ਪੈਦਾ ਹੋ ਜਾਣੀ, ਅਰਥ ਹੋ ਗਏ। ਹੁਣ ਇੱਥੇ ਇੱਕ ਬੇਨਤੀ ਹੈ, ਗੁਰਮੁਖੋ ਅਸੀਂ ਸੋਚਾਂਗੇ ਜਿਹੜਾ ਬੰਦਾ ਗੁੰਗਾ ਔਰ ਬੋਲਾ ਹੈ ਉਹ ਕਿਵੇਂ ਅਰਥ ਕਰ ਗਿਆ। ਉਹ ਕਿਵੇਂ ਬੋਲ ਗਿਆ? ਆਓ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਰਸ਼ਨ ਕਰੀਏ। ਜਿਸ ਉੱਪਰ ਗੁਰੂ ਨਦਰ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਗੁਰੂ ਸਵਾਰਿਓ ਉਹਦੇ ਉੱਪਰ ਇੰਨੀ ਮਿਹਰ ਵਰਤ ਰਹੀ ਹੈ। ਗੁਰੂ ਜੀ ਨੇ ਬਾਣੀ ਚ ਇੱਕ ਬਚਨ ਕਿਹਾ, ਹਜ਼ੂਰ ਨੇ ਫਰਮਾਇਆ ਗੁਰੂ ਕੋਲ ਹੈ ਅੰਮ੍ਰਿਤ ਦ੍ਰਿਸ਼ਟੀ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਇੱਕ ਪੌੜੀ ਮੈਂ ਕਹਿ ਦਿਆਂ, ਉਹ ਕਹਿੰਦੇ ਨੇ ਆਮ ਤੌਰ ਤੇ ਲੋਕ ਕਹਿੰਦੇ ਸਨ ਪੁਰਾਤਨ ਕਿ ਜਿਹੜਾ ਲੋਹਿਆ ਸੜ ਜਾਂਦਾ, ਨਿਕੰਮਾ ਲੋਹਿਆ ਜਿਹਨੂੰ ਮਨੂਰ ਕਹਿੰਦੇ ਆ, ਕਿਸੇ ਕੰਮ ਨਹੀਂ। ਕਹਿੰਦੇ ਨੇ ਜੇ ਕਿਤੇ ਗੁਰੂ ਪਾਰਸ ਦੀ ਛੂਹ ਮਿਲ ਜਾਏ ਤੇ ਸੜ ਚੁੱਕੇ ਲੋਹੇ ਵੀ ਗੁਰੂ ਦੀ ਕਿਰਪਾ ਨਾਲ ਸੋਨਾ ਬਣ ਜਾਂਦੇ। ਇਹਦਾ ਅਰਥ ਕਿ ਜਿਹੜੇ ਮਨ ਵਾਸ਼ਨਾਵਾਂ ਵਿੱਚ ਸੜ ਕੇ ਮਨੂਰ ਹੋ ਚੁੱਕੇ ਨੇ, ਬੰਦਾ ਕਹਿੰਦਾ ਕਿ ਇਸ ਬੰਦੇ ਦਾ ਦੁਨੀਆਂ ਵਿੱਚ ਜੀਣ ਦਾ ਕੋਈ ਹੱਕ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਸਾਹਿਬ ਕਹਿੰਦੇ ਨੇ, ਬੰਦਿਆ ਜੇ ਤੇਰਾ ਮਨ ਅੱਤ ਦਾ ਵਿਸ਼ੇ ਵਾਸ਼ਨਾ ਵਿੱਚ ਸੜ ਚੁੱਕਾ, ਤੂੰ ਹੋਣੀ ਕਿਤੇ ਗੁਰੂ ਕੋਲ ਆ ਜਾ। ਚੇਤੇ ਰੱਖੀ, ਇਸੇ ਸੜੇ ਹੋਏ ਮਨਾਂ ਵਾਲੇ ਵੀ ਸੰਤ ਬਣ ਜਾਂਦੇ, ਇਹ ਗੁਰੂ ਦੀ ਕਿਰਪਾ ਹੈ। ਭਾਈ ਸਾਹਿਬ ਦੀ ਪੌੜੀ ਮੈਂ ਇੱਕ ਇੱਕ ਤੁਕ ਦੇ ਅਰਥ ਕਰੀ ਜਾਵਾਂਗਾ। ਉਹਨਾਂ ਨੇ ਕਿਹਾ, ਸਤਿਗੁਰ ਪਾਰਸ ਪਰਸਿਆ ਕੰਚਨ ਕਰੇ ਮਨੂਰ ਮਲੀਣਾ, ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੇ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਬਲ ਕਰੇ ਸੰਗ ਲੀਣਾ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸਤ ਜਲੋ ਦੁੱਧ ਪੀਣਾ, ਗੁਰ ਤੀਰਥ ਦਰਿਆ ਹੈ ਪਸ਼ੂ ਪ੍ਰੇਤ ਕਰੇ ਪਰਬੀਣਾ, ਸਤਿਗੁਰ ਬੰਦੀ ਛੋੜ ਕੇ ਜੀਵਨ ਮੁਕਤ ਕਰੇ ਉਹ ਡੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਇਹਦੇ ਅਰਥ ਕਰ ਦੇਣਾ। ਇਹ ਪੌੜੀ ਹੈ ਭਾਈ ਗੁਰਦਾਸ ਜੀ ਦੀ। ਕਹਿਣ ਲੱਗੇ, ਗੁਰਮੁਖੋ ਗੁਰੂ ਪਾਰਸ ਹੈ, ਇਹ ਸੜ ਚੁੱਕੇ ਲੋਹੇ ਨੂੰ ਵੀ ਸੋਨਾ ਬਣਾ ਦਿੰਦੇ ਨੇ। ਹਿੰਦੂ ਮਥਿਓਲੋਜੀ ਕਹਿੰਦੀ ਹੈ ਕਿ ਪਾਰ ਜਾਤ ਰੋਖੇ, ਜੋ ਕੁਝ ਉਹਦੇ ਕੋਲੋਂ ਮੰਗੀ ਉਹ ਦਿੰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਤੂੰ ਕਿਸੇ ਸਵਰਗ ਦੇ ਪਾਰ ਜਾਤ ਦੀ ਆਸ ਨਾ ਰੱਖੀ, ਪਾਰ ਜਾਤ ਹਰ ਕੋ ਨਾਮ, ਪਰਮਾਤਮਾ ਦਾ ਨਾਮ ਹੀ ਸਿੱਖ ਵਾਸਤੇ ਪਾਰ ਜਾਤ ਹੈ। ਕਹਿਣ ਲੱਗੇ, ਪਾਰ ਜਾਤ ਕੋਲ ਜੇ ਸਿੰਬਲ ਜਾਏ ਤੇ ਸਿੰਬਲ ਦੇ ਬ੍ਰਿਕਸ਼ ਵਿੱਚ ਵੀ ਪਾਰ ਜਾਤ ਫਲ ਪੈਦਾ ਕਰ ਸਕਦਾ। ਗੁਰੂ ਪਾਰ ਜਾਤ ਹੈ, ਸਿੰਬਲ ਦੀ ਤਰ੍ਹਾਂ ਜਿਹੜੇ ਖੰਕਾਰੀ ਬੰਦੇ ਨੇ, ਗੁਰੂ ਕਿਰਪਾ ਕਰਕੇ ਉਹਨਾਂ ਖੰਕਾਰੀਆਂ ਬੰਦਿਆਂ ਦੇ ਅੰਦਰ ਵੀ ਨਾਮ ਦਾ ਰਸ ਪੈਦਾ ਕਰ ਸਕਦਾ। ਤੀਸਰਾ ਬਚਨ, ਸਤਿਗੁਰ ਬਾਵਨ ਚੰਦਨੋ ਵਾਸ ਸਵਾਸ ਕਰੇ ਲਾਖੀਣਾ। ਆਮ ਤੌਰ ਤੇ ਕਿਹਾ ਜਾਂਦਾ ਕਿ ਵਾਸ ਨੇੜੇ ਚੰਦਨ ਹੋਵੇ ਤੇ ਵਾਸ ਵਿੱਚ ਕਦੀ ਸੁਗੰਧੀ ਨਹੀਂ ਜਾਂਦੀ। ਅਸੀਂ ਪੜ੍ਹਨੇ ਵੀ ਆ ਕਿ ਕਬੀਰ, ਬਾਂਸ ਬਡਾਈ ਬੁੱਢਿਆ ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਯਾਦ ਰੱਖੋ, ਚੰਦਨ ਦੇ ਨੇੜੇ ਵਾਂਸ ਵਿੱਚ ਸੁਗੰਧੀ ਨਹੀਂ ਹੋ ਸਕਦੀ, ਪਰ ਗੁਰੂ ਐਸਾ ਚੰਦਨ ਕਹਿ, ਇਹਦੇ ਕੋਲ ਵਾਂਸ ਵਰਗੇ ਥੋਥੇ ਬੰਦੇ ਹੰਕਾਰੀ ਵੀ ਆਉਣ ਤੇ ਗੁਰੂ ਵਾਂਸ ਵਿੱਚ ਵੀ ਸੁਗੰਧੀ ਪੈਦਾ ਕਰ ਦਿੰਦਾ ਹੈ। ਉਹਨਾਂ ਉਸ ਤੋਂ ਅਗਲਾ ਬਚਨ ਕਿਹਾ, ਕਹਿਣ ਲੱਗੇ ਕਿ ਸਤਿਗੁਰ ਜੇ ਪਾਰ ਜਾਤ ਚੰਦਨ ਹੈ, ਗੁਰੂ ਪਾਰਸ ਹੈ। ਅਗਲਾ ਬਚਨ, ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ। ਇਹ ਕਿਹਾ ਜਾਂਦਾ ਕਿ ਮਾਨ ਸਰੋਵਰ ਦੇ ਕਿਨਾਰੇ ਕੇਵਲ ਹੰਸ ਹੁੰਦੇ ਨੇ, ਉਹਨਾਂ ਦੀ ਖੁਰਾਕ ਮੋਤੀ ਹੈ, ਤੇ ਬਗਲਾ ਮਾਨ ਸਰੋਵਰ ਤੇ ਚਲਾ ਜਾਏ ਤੇ ਉਹਦੀਆਂ ਡੱਡੀਆਂ ਮੱਛੀਆਂ ਦੀ ਖੁਰਾਕ ਨਹੀਂ ਮਿਲਦੀ। ਕਹਿਣ ਲੱਗੇ, ਮਾਨ ਸਰੋਵਰ ਤੇ ਹੰਸ ਤੇ ਮਾਨ ਸਰੋਵਰ ਤੇ ਮੋਤੀ, ਬਗਲਾ ਚਲਾ ਜਾਏ ਸਾਰੀ ਜ਼ਿੰਦਗੀ ਮਾਨ ਸਰੋਵਰ ਤੇ ਰਹਿ, ਉਹਦੀ ਤਬਦੀਲੀ ਜ਼ਿੰਦਗੀ ਚ ਕਦੀ ਨਹੀਂ ਆਉਂਦੀ। ਕਹਿਣ ਲੱਗੇ, ਗੁਰੂ ਉਹ ਮਾਨ ਸਰੋਵਰ ਹੈ ਜਿੱਥੇ ਬਗਲੇ ਵੀ ਚਲੇ ਜਾਣ, ਗੁਰੂ ਬਗਲਿਆਂ ਨੂੰ ਵੀ ਹੰਸ ਬਣਾ ਦਿੰਦਾ ਹੈ, ਬਾਹਰ ਦਾ ਮਾਨ ਸਰੋਵਰ ਨਹੀਂ ਬਣਾ ਸਕਦਾ। ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ। ਕਹਿਣ ਲੱਗੇ, ਗੁਰ ਤੀਰਥ ਦਰਿਆ ਹੈ, ਗੁਰੂ ਤਾਂ ਉਹ ਦਰਿਆ ਹੈ। ਪਸ਼ੂ ਪ੍ਰੇਤ ਕਰੇ ਪਰਬੀਣਾ, ਇਹ ਤਾਂ ਪਸ਼ੂ ਬੰਦੇ, ਪ੍ਰੇਤ ਬਿਰਤੀ ਵਾਲੇ ਬੰਦੇ ਤੇ ਅੱਤ ਦੇ ਅਗਿਆਨੀ ਬੰਦੇ ਜਦੋਂ ਗੁਰੂ ਕਿਰਪਾ ਕਰਨ ਤੇ ਆਵੇ ਤੇ ਉਹਨਾਂ ਨੂੰ ਵਿਦਵਾਨ ਬਣਾ ਦਿੰਦਾ। ਪਸ਼ੂ ਪ੍ਰੇਤ ਕਰੇ ਪਰਬੀਣਾ, ਸਤਿਗੁਰ ਬੰਦੀ ਛੋਟ ਹੈ ਜੀਵਨ ਮੁਕਤ ਕਰੇ ਉਡੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਕਹਿੰਦੇ ਨੇ ਭਾਈ, ਗੁਰੂ ਕਿਰਪਾ ਕਰਨ ਤੇ ਆਵੇ ਤੇ ਸਤਿਗੁਰੂ ਦੀ ਮਿਹਰ ਨਾਲ ਉਹ ਨਾ ਅਪਤੀਜਣ ਵਾਲੇ ਮਨ ਨੂੰ ਵੀ ਭੇਜ ਦਿੰਦੇ। ਇਸ ਤੋਂ ਅੱਗੇ ਇੱਕ ਹੋਰ ਬੇਨਤੀ ਮੈਂ ਕਰਦੀ ਹਾਂ,
ਸਿਰਫ ਪ੍ਰਮਾਣ ਕਿ ਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਕਿੰਨੀ ਕੁ ਤਾਕਤ ਹੈ। ਹੁਣ ਆਪਾਂ ਕਹਾਂਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਉਦੋਂ ਮਿਹਰ ਕੀਤੀ, ਹੁਣ ਕਿਵੇਂ ਮਿਹਰ ਹੋਵੇ? ਉਹ ਭਾਈ ਗੁਰਸਿੱਖੋ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜੋ ਤੇ ਜਦੋਂ ਨਾਮ ਜਪਾਂਗੇ, ਸਿਮਰਨ ਕਰਾਂਗੇ, ਗੁਰੂ ਤੇ ਭਰੋਸਾ ਕਰਾਂਗੇ, ਆਪ ਖੁਦ ਮਹਿਸੂਸ ਕਰੋਗੇ ਕੁਝ ਦਿਨਾਂ ਤੋਂ ਬਾਅਦ ਜ਼ਿੰਦਗੀ ਵਿੱਚ ਆਪਣੇ ਆਪ ਤਬਦੀਲੀ ਆਏਗੀ। ਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਵਿੱਚ ਇੰਨੀ ਤਾਕਤ ਹੈ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ।
ਗੁਰਮੁਖੋ, ਮੈਂ ਉਸ ਦਿਨ ਵੀ ਕਿਹਾ ਸੀ ਨਾਂ ਲਾਇਆ ਕਰੋ ਸਕਰੀਨ, ਮੇਰੇ ਲਈ ਮੁਸ਼ਕਲ ਥੋੜੀ ਆਉਂਦੀ।
ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ। ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਕੱਚ ਦਾ ਅਰਥ ਝੂਠ, ਜੇ ਸਮਰੱਥ ਗੁਰੂ ਕਿਰਪਾ ਕਰੇ ਤੇ ਕੱਚ ਤੋਂ ਵੀ ਕਿਰਪਾ ਆਪਣੀ ਨਦਰ ਦੇ ਨਾਲ ਸੋਨਾ ਬਣਾ ਦਿੰਦੇ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਿਹੜਾ ਜ਼ਹਿਰ ਦੀ ਤਰ੍ਹਾਂ ਬੰਦਾ ਭਰਿਆ ਪਿਆ, ਜੇ ਗੁਰੂ ਕਿਰਪਾ ਕਰੇ ਤੇ ਉਹ ਜ਼ਹਿਰ ਤੋਂ ਉਸ ਨੂੰ ਅੰਮ੍ਰਿਤ ਬਣਾ ਦਿੰਦਾ। ਇਹ ਗੁਰੂ ਜੀ ਦੀ ਪਾਰਸ਼ ਕਲਾ ਹੈ ਕਿ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ। ਗੁਰੂ ਲੋਹੇ ਤੋਂ ਕੀਮਤੀ ਲਾਲ ਬਣਾ ਦਿੰਦਾ ਹੈ। ਪਾਹਣ ਮਾਨਕ ਕਰੇ ਪੱਥਰ ਲੋਕ ਜਿਹੜੇ ਨੇ, ਪੱਥਰ ਦਿਲ ਜਿਹੜੇ ਨੇ, ਗਿਆਨ ਗੁਰ ਕਹੋ ਵਿਚਾਰੈ, ਜਿਹੜਾ ਗੁਰੂ ਦੇ ਗਿਆਨ ਦੀ ਵਿਚਾਰ ਕਰੇ ਪੱਥਰ ਤੋਂ ਕੀਮਤੀ ਮੋਤੀ ਬਣ ਜਾਂਦਾ ਹੈ। ਇਹ ਗੁਰੂ ਵਿੱਚ ਸਮਰੱਥਾ ਹੈ। ਪਰ ਜੇ ਗੁਰੂ ਦੀ ਨਦਰ ਤੇ ਕੋਈ ਭਰੋਸਾ ਕਰੇ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇੱਕ ਛੜੀ ਰੱਖੀ, ਆਪਣੀ ਨਦਰ ਕੀਤੀ। ਅੱਜ ਅਸੀਂ ਦੇਖਦੇ ਹਾਂ, ਕਈ ਵਾਰੀ ਅਸੀਂ ਸਮਝਦੇ ਹਾਂ ਸ਼ਾਇਦ ਵਿਦਵਾਨ ਪੰਡਿਤ, ਵਿਦਵਾਨ ਬੰਦਾ ਹੀ ਸਿੱਖੀ ਦੀ ਗੱਲ ਕਰ ਸਕਦਾ ਹੈ। ਪਿਆਰਿਓ, ਚੇਤੇ ਰੱਖੋ, ਉਸ ਮਾਲਕ ਦੀ ਕਿਰਪਾ ਦਾ, ਉਸ ਮਾਲਕ ਦੀ ਮਿਹਰ ਦਾ ਕੋਈ ਪਤਾ ਨਹੀਂ ਕਿ ਕਿਸ ਦੇ ਸਿਰ ਤੇ ਹੱਥ ਰੱਖ ਕੇ ਉਹਨੇ ਆਪਣੀ ਗੱਲ ਕਰਾ ਲੈਣੀ ਹੈ। ਤੇ ਨਾਲੇ ਇਹ ਬਾਹਰ ਦੇ ਗਿਆਨ ਦਾ ਇਤਨਾ ਮੁਥਾਜ ਨਹੀਂ। ਰੁਖਾਨੀਅਤ ਤਾਂ ਸਾਡੇ ਅੰਦਰ ਦਾ ਸੰਬੰਧ ਹੈ, ਜਿਨ੍ਹਾਂ ਉੱਪਰ ਮਾਲਕ ਦੀ ਦਇਆ ਹੋਈ। ਉਹ ਆਮ ਬੰਦੇ ਜਿਨ੍ਹਾਂ ਨੂੰ ਕੋਈ ਸ਼ਬਦ ਨਹੀਂ ਸੀ ਆਉਂਦਾ, ਗੁਰੂ ਦੇ ਸ਼ਬਦ ਨੇ ਉਹਨਾਂ ਨੂੰ ਮਹਾਨ ਬਣਾ ਦਿੱਤਾ। ਕੱਲ ਭਾਈ ਸਾਹਿਬ ਨੇ ਹੁਕਮਨਾਮਾ ਲੈਂਦਿਆਂ ਇੱਕ ਮੰਗਲ ਕੀਤਾ ਸੀ ਸੁਖਮਨੀ ਸਾਹਿਬ ਦੀ ਬਾਣੀ ਵਿੱਚੋਂ। ਇਸ ਬੇਨਤੀ ਨੂੰ ਸਮਝਿਓ ਕਿ ਗੁਰੂ ਤੇ ਭਰੋਸਾ, ਜੋ ਕੁਝ ਨਹੀਂ ਅਸੀਂ ਜ਼ਿੰਦਗੀ ਚ ਸੋਚ ਸਕਦੇ, ਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਾ ਸੋਚੇ ਹੋਏ ਨੂੰ ਵੀ ਕਰ ਦਿੰਦਾ ਹੈ, ਜੋ ਅਸੀਂ ਸੋਚਦੇ ਵੀ ਨਹੀਂ। ਹਜ਼ੂਰ ਨੇ, ਗੁਰੂ ਅਰਜੁਨ ਸਾਹਿਬ ਨੇ ਕਿਹਾ, ਇੱਕ ਬੰਦੇ ਦੀਆਂ ਅੱਖਾਂ ਨੀ ਇਨਸਾਨ ਦੇ ਨੇਤਰ ਨਹੀਂ, ਅੱਖਾਂ ਤੋਂ ਬਿਨਾਂ ਉਹ ਦੇਖ ਕਿਵੇਂ ਸਕਦਾ ਹੈ? ਤੇ ਜੇ ਅਸੀਂ ਅੰਨੇ ਬੰਦੇ ਨੂੰ ਬੋਲ ਕੇ ਕਹੀਏ ਕਿ ਜਿਸ ਜਗ੍ਹਾ ਤੇ ਤੂੰ ਚੱਲੇ ਇੰਨੇ ਮੀਲ ਤੂੰ ਸਫ਼ਰ ਕਰੀ ਪੈਦਲ, ਫਿਰ ਤੈਨੂੰ ਮੰਜ਼ਿਲ ਮਿਲੇਗੀ, ਟਿਕਾਣਾ ਮਿਲੇਗਾ, ਉਹ ਪਿਆਰਿਓ ਸੁਜਾਖਾ ਤਾਂ ਸੁਣ ਕੇ ਜ਼ਰੂਰ ਚੱਲ ਪਏਗਾ। ਜੇ ਅੰਨੇ ਬੰਦੇ ਨੂੰ ਕਹੀਏ ਇੰਨੇ ਮੀਲ ਤੇ ਆਹ ਬਿਲਡਿੰਗ ਆਵੇਗੀ, ਇੰਨੇ ਮੀਲ ਤੇ ਚੁਰਸਤਾ ਆਵੇਗਾ, ਇੰਨੇ ਮੀਲ ਤੇ ਆਹ ਚੀਜ਼ ਆਏਗੀ, ਅੱਖਾਂ ਵਾਲਾ ਤਾਂ ਤੁਰੇਗਾ, ਉਹਨੂੰ ਪਹਿਚਾਣ ਹੈ, ਤੇ ਜਿਹਦੀਆਂ ਅੱਖਾਂ ਹੀ ਨਹੀਂ ਉਹਨੇ ਸੁਣ ਕੇ ਪਿਆਰਿਓ ਮੰਜ਼ਿਲ ਤੇ ਪਹੁੰਚਣਾ ਕਿਵੇਂ ਹੈ? ਨਹੀਂ ਪਹੁੰਚ ਸਕਦਾ। ਅੱਖਾਂ ਵਾਲੇ ਨੂੰ ਰਸਤੇ ਦੀ ਪਹਿਚਾਣ ਹੈ, ਅੱਖਾਂ ਤੋਂ ਬਿਨਾਂ ਅੰਨੇ ਨੂੰ ਕੀ ਪਹਿਚਾਣ? ਹਾਂ, ਇੱਕ ਤਰੀਕਾ ਹੈ ਕਿ ਜਿਸ ਦੀਆਂ ਅੱਖਾਂ ਨਹੀਂ, ਜੇ ਕਿਤੇ ਉਹਦੀ ਬਾਂਹ ਕੋਈ ਪਕੜ ਲੈ ਸੁਜਾਖਾ, ਤੇ ਸੱਚ ਜਾਣੋ ਕਿ ਸੁਜਾਖਾ ਉਹਨੂੰ ਮੰਜ਼ਿਲ ਤੇ ਲੈ ਜਾਂਦਾ ਹੈ। ਹਜ਼ੂਰ ਨੇ ਦੋ ਕੁ ਬਚਨ ਕਹਿ, ਭਾਵੇਂ ਮੇਰਾ ਪ੍ਰਕਰਨ ਨਹੀਂ, ਗੁਰੂ ਰਾਮਦਾਸ ਦੇ ਦੋ ਪ੍ਰਮਾਣ ਹੁੰਦੇ ਨੇ। ਅਸੀਂ ਇੱਕ ਬਚਨ ਪੜ੍ਹਨੇ ਆ, ਖੰਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨ ਥਾ। ਤੇ ਦੂਸਰਾ ਬਚਨ ਆਉਂਦਾ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਇਹਨੂੰ ਥੋੜਾ ਜਿਹਾ ਸਮਝਿਓ, ਦੋ ਪ੍ਰਮਾਣਾਂ ਨੂੰ। ਇੱਕ ਇਨਸਾਨ ਦੀਆਂ ਅੱਖਾਂ ਨਹੀਂ, ਉਹ ਗੁਰੂ ਦਰਬਾਰ ਚ ਆ ਗਿਆ, ਉਹ ਅਰਦਾਸ ਕਰਕੇ ਕੀ ਮੰਗੇਗਾ? ਉਹਨੇ ਇਹ ਹੀ ਮੰਗਣਾ ਨਾ کہ ساتھ سنگت میری ارداس کرو کہ پرماتما مینو اکھاں دی جوت دے دے، مینو پرماتما دیکھن دی شکتی دے دے۔ پر یہ دونوں پرمانا وچ گرو رام داس بالکل نہیں کہہ رہے کہ مینو اکھاں دی جوت دے، کہن لگے انے ضرور ہاں مینو جوت نہ دے، بس کرپا کر سجاکیا اپنا پلا پکڑا دے۔ جوت نہیں منگی، ہم اندھ لے اندھ بکھے بکھراتے، کیوں چال ہے گر چالی، تہاڈی چالی تے مریادا تے رستے تے کیویں چلیے؟ مالک جی کرپا کرو، ست گر دیا کرے سکھ داتا خم لاوے آپن، پالی پالی در تھے پلا، گرو جی اپنا پلا پکڑا دیو۔ پھر اگلا بچن، ہم اندلے گیان کین اگیانی کیوں چال ہے مارگ پنتھا، ہم اندلے کو گر انچل دیجے، جوت نہیں منگی انچل پلا دے دے۔ بڑی بڑی یہ شبد پڑھیا، ایک دن ارتھ وچار دیا من چایا منا کڈا وڈا وشواس انہاں دو تکاں وچ رکھ دتا ہے، پلا منگی گئے جوت نہیں منگی، اکھاں بند نے منگ دے پلا نے انچل نے، کیوں جوت کیوں نہ منگ لئی؟ کہن لگے ہے مالک اکھاں دی جوت دے دیتی، اے کتے جوت تیرے تو بنا خور نہ نو دیکھن نہ لگ پے، ایک کرپا کری پیراں اپنیاں نال چل لواں گا، اکھاں تیریاں نال ویکھ لواں گا، مینوں پلا پکڑا دے، جدھر توں جائے گا مینوں اسے پاسے لے جا، تیرے تے پروشا یقین۔ حضور نے کیا دیکھو انا بندہ وہ سن کے کیویں منزل تے پہنچے گا، کوئی بان پکڑے تے ترے؟ مہاراج کہن لگے ایک بندہ ہے بولا، کنا دی سروت نہیں، تے جے کر آپاں کہیے ہتھاں نال سمجھائیے منہ نال بولیے، گرمکھو بولے بندے سامنے پاویں اپنے بل لپس ہلائی جائیے، اس بندے نو کی پتا زبان تو کی کہندا پیا، او نہ اشارے سمجھدا نہ بول سمجھدا، اونوں سمجھ کوئی نہیں۔ حضور نے اس تو اگلا بچن کیا، کہن لگے ایک بندہ او دیاں پیراں چ دم نہیں، لتاں چ دم نہیں، تے جے کر کہیے بھی تو پہاڑ دے شکر تے پہنچنا ہے، جڑا پیراں تو پنگلا او پہاڑ تے کیویں چڑھ جائے گا بھائی؟ تے پنجواں بچن کیا، ایک گونگا جے گونگے نو کہیے آواز پیا تو کیرتن کر بشن پدے گا، او بھائی گونگے دی تاں آواز نہیں نکلدی، انہیں گانا کی ہے؟ پر گرو صاحب نے خر گل کر کے جڑی پرماتما دی کھیڈے نو اس تو اگے دسیا، کہن لگے انے نو دسدا نہیں، جے توں کرپا کرے تے اکھاں وی دے سکنا ہے، بولے نو سندا نہیں، جے تیری رحمت ہو جائے تے بولے نو بھی سروت دے سکنا، پنگلا چل نہیں سکدا، جے تیری میر ہووے تے پہاڑ دے شکر تے پہنچ جائے، مالکا گنگے نو بولیا نہیں جاندا، جے توں کرپا کرن تے آویں تے وڈا مہان راگی بن سکدا، کہ تیری کھیڈ ہے نا۔ گرو جی دے بچن نے کہ سن اندھا کیسے مارگ پاوے، کر گئے لہو اور نبھاوے، کہاں بجارت بوجھے ڈورا، نس کہیا تو سمجھے پورا، کہاں بشن پد گاوے گونگ، جتن کرے تو پی سر پنگ، کہ پنگل پربت پر پون، نہیں ہوت اواں اس گمن، کرتار کرنا میں دین بینتی کرے نانک تمری، کرپا ترے جے تیری میر ہو جائے تے گنگے بولیاں تے کرپا کیوں نہ ہو جائے۔ ایتھے ایک ہور بینتی ہے، گرمکھو پرماتما او کچھ گرو چیز ورتاندا ہے جو ساڈے خواب و خیال وچ بھی نہیں ہوندی۔ شلوک سنسکرتی وچ ایک بچن ہوندا ہے گرو ارجن دیو جی دا، حضور نے فرمایا، کہن لگے ایک مچھر دا دانا، مچھر ہے کسے دے خط دی تلی تے بیٹھے تے اونوں چٹکی چ لوک مل دین گے، مچھر کدی پہاڑ نو توڑدا دیکھے؟ بالکل نہیں۔ کہن لگے واہگرو نہیں، مچھر لوکاں دی نظر وچ ایک نکا جا نمانا جا جیوے، جے تیری کرپا ہوئے تے مچھر وی متھا مار کے پہاڑ دے ٹکڑے کر سکدا۔ ਹਨੇਰੇ ਵਿੱਚ, ਅੰਨੇ ਨੂੰ ਚਾਨਣ ਵਿੱਚ ਨਹੀਂ ਦਿਸਦਾ, ਹਨੇਰੇ ਚ ਕਿਵੇਂ ਦਿਸੇਗਾ? ਕਹਿਣ ਲੱਗੇ, ਜੇ ਤੂੰ ਮੇਰ ਕਰਨ ਤੇ ਆਵੇਂ ਤੇ ਅੰਨੇ ਨੂੰ ਹਨੇਰੇ ਵਿੱਚ ਵੀ ਦਿਸ ਪੈਂਦਾ, ਤੇ ਕੀੜੀ ਤਾਂ ਸੁੱਕੀ ਮਿੱਟੀ ਤੇ ਐਸਤਾ ਤੁਰਦੀ ਏ ਤੇ ਕਦੀ ਚਿੱਕੜ ਦੇ ਸਮੁੰਦਰ ਨੂੰ ਪਾਰ ਕਰੇਗੀ? ਕਹਿੰਦੇ ਜੇ ਤੇਰੀ ਮਿਹਰ ਹੋ ਜਾਏ ਤੇ ਕੀੜੀਆਂ ਵੀ ਸਮੁੰਦਰ ਨੂੰ ਪਾਰ ਕਰ ਜਾਂਦੀਆਂ ਨੇ। ਪਿੰਗਲਾ ਬੰਦਾ ਜੇ ਤੂੰ ਚਾਹੇ ਤੇ ਪਹਾੜ ਦੇ ਸ਼ਿਖਰ ਤੇ ਪਹੁੰਚ ਜਾਂਦਾ। ਉਹਨਾਂ ਦੇ ਬਚਨ ਨੇ ਮਸਕੰਗ ਭਗਣੰਤ ਸੈਲੰਗ, ਮਸਕੰਗ ਦਾ ਅਰਥ ਮੱਛਰ, ਇਹਦਾ ਅਰਥ ਜਿਸ ਬੰਦੇ ਦੀ ਬਿਰਤੀ ਮੱਛਰ ਵਰਗੀ ਬਿਲਕੁਲ ਕਮਜ਼ੋਰ ਹੈ, ਤੇ ਕਈ ਵਾਰੀ ਅਸੀਂ ਸ਼ਬਦ ਕਹਿੰਦੇ ਨਹੀਂ ਇਹ ਤਾਂ ਮੇਰੇ ਤੋਂ ਹੋਣਾ ਹੀ ਨਹੀਂ। ਹਾਂ, ਆਪਣੇ ਤੋਂ ਨਹੀਂ ਹੋਣਾ, ਜੇ ਗੁਰੂ ਕਿਰਪਾ ਕਰਨ ਤੇ ਆਵੇ ਤੇ ਹਰ ਕੁਝ ਹੋ ਸਕਦਾ ਹੈ, ਅਸੰਭਵ ਨਹੀਂ। ਬੜੇ ਪ੍ਰਵਾਨ ਨੇ ਇਤਿਹਾਸ ਵਿੱਚ, ਹਜ਼ੂਰ ਨੇ ਬਚਿੱਤਰ ਸਿੰਘ ਨੂੰ ਇੱਕੋ ਗੱਲ ਕਹੀ ਸੀ, ਖਾਤੀ ਦਾ ਮੁਕਾਬਲਾ ਸਾਡਾ ਬਚਿੱਤਰ ਸਿੰਘ ਕਰੇਗਾ। ਤੁਹਾਨੂੰ ਸਭ ਨੂੰ ਪਤਾ ਬਚਿੱਤਰ ਸਿੰਘ ਉਹਨਾਂ ਦਾ ਕੱਦ ਬਿਲਕੁਲ ਛੋਟਾ ਸੀ, ਕੱਦ ਜ਼ਿਆਦਾ ਲੰਬੇਰਾ ਨਹੀਂ। ਗੁਰੂ ਨੇ ਨਾਗਨੀ ਪਕੜਾਈ, ਇਤਿਹਾਸ ਕਹਿੰਦਾ ਜਦੋਂ ਉਹਨਾਂ ਹਾਥੀ ਤੇ ਵਾਰ ਕੀਤਾ ਤੇ ਬੈਠਿਆਂ ਨੀ ਖਲੋ ਕੇ ਵਾਰ ਕੀਤਾ, ਹਾਥੀ ਦੇ ਮੱਥੇ ਦੀਆਂ ਤਵੀਆਂ ਨੂੰ ਬਿੰਨ ਕੇ ਪਾੜ ਕੇ ਉਹ ਨਾਗਨੀ ਹਾਥੀ ਦੇ ਸਿਰ ਚ ਚਲੀ ਗਈ। ਹਾਥੀ ਚੀਕਾਂ ਮਾਰਦਾ ਪਿਛਾ ਨੂੰ ਗਿਆ। ਕਿਸੇ ਨੇ ਪੁੱਛ ਲਿਆ ਬਚਿੱਤਰ ਸਿੰਘ, ਹਾਂ ਉਹ ਭਾਈ ਤੂੰ ਹਾਥੀ ਦੇ ਮੱਥੇ ਤੇ ਬੰਨੇ ਹੋਏ ਤਵਿਆਂ ਨੂੰ ਵੀ ਪਾੜ ਦਿੱਤਾ ਨਾਗਨੀ ਨਾਲ? ਉਹ ਕਹਿੰਦਾ ਮੈਂ ਨਹੀਂ ਪਾੜਿਆ, ਇਹ ਤਾਂ ਗੁਰੂ ਨੇ ਕਿਰਪਾ ਕੀਤੀ, ਉਹਨੇ ਸਿਰਫ ਇਹੀ ਕਿਹਾ ਸੀ ਕਿ ਨਾਗਨੀ ਨਾਲ ਮੱਥਾ ਪਾੜ ਕੇ ਆਵੀ। ਜੇ ਗੁਰੂ ਬਚਨ ਕਰਕੇ ਕਹਿੰਦਾ ਨਾਗਨੀ ਤੇ ਹਾਥੀ ਨੂੰ ਟੋਂਗ ਕੇ ਲੈ ਆਵੀ, ਸੱਚ ਜਾਣੀ ਮੈਂ ਹਾਥੀ ਨਾਗਨੀ ਉੱਤੇ ਟੋਂਗ ਕੇ ਵੀ ਲੈ ਆਉਣਾ ਸੀ। ਇਹ ਤਾਂ ਗੁਰੂ ਦੀ ਨਜ਼ਰ ਹੈ। ਮੱਛਰ ਪੰਨ ਸਕਦਾ ਹੈ ਪਹਾੜ ਨੂੰ, ਪਿੰਗਲਾ ਲੰਘ ਸਕਦਾ ਹੈ ਸਮੁੰਦਰ ਤੋਂ, ਕੀੜੀ ਤਰ ਸਕਦੀ ਹੈ ਪਾਣੀ ਨੂੰ। ਮਸਕੰਗ ਭਗਣੰਤ ਸੈਲੰਗ ਕਰਦਮੰਗ ਤਰੰਤ ਪਪੀਲ ਕੈ ਸਾਗਰੰਗ ਲਗੰਤ ਪਿੰਗੰਗ ਤਮ ਪ੍ਰਕਾਸ਼ ਅੰਧ ਕੈ। ਗੁਰੂ ਜੀ ਨੇ ਕਿਹਾ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਸ ਦੇ ਸਿਰ ਤੇ ਰੱਖੀ ਛੜੀ। ਹੁਣ ਅਸੀਂ ਇਤਿਹਾਸ ਇੱਥੋਂ ਸੁਣ ਕੇ ਕਹਿੰਦੇ ਹਾਂ ਕਹਾਣੀ ਖਤਮ। ਕਈ ਵਾਰੀ ਸੋਚਦੇ ਹਾਂ ਵੀ ਛੜੀ ਚੁੱਕ ਲਈ ਫਿਰ ਕਮਲਾ ਹੋ ਗਿਆ, ਬਿਲਕੁਲ ਨਹੀਂ। ਜਿਸ ਨੂੰ ਗੁਰੂ ਨੇ ਇੱਕ ਵਾਰੀ ਦਾਤ ਦੇ ਦਿੱਤੀ ਨਾ ਪਿਆਰਿਓ, ਦਾਤ ਦੇ ਕੇ ਖੋਂਦਾ ਵੀ ਨਹੀਂ ਤੇ ਚਿਤਾਰਦਾ ਵੀ ਦੇਖੇ, ਦੇਹ ਨਾ ਪਛੋਤਾ ਏ। ਉਹਦੇ ਸ਼ੀਸ਼ ਤੇ ਰੱਖੀ ਛੜੀ, ਉਹਨੇ ਅਰਥ ਕੀਤੇ ਤੇ ਪੰਡਿਤ ਲਾਲ ਚੰਦ ਜਿਨ੍ਹੇ ਹਜ਼ੂਰ ਤੇ ਤਰਕ ਕੀਤਾ ਸੀ ਉਹ ਇੱਕੋ ਦਮ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਡਿੱਗ ਪਿਆ ਤੇ ਉਹਨੇ ਸ਼ਬਦ ਕਹੇ ਸਨ, ਹੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਰਪਾ ਕਰੋ, ਵਿਦਿਆ ਤਾਂ ਪ੍ਰਮਾਤਮਾ ਨੇ ਬੜੀ ਦਿੱਤੀ ਪਰ ਮੇਰੇ ਵਰਗਾ ਹੰਕਾਰੀ ਕੋਈ ਨਹੀਂ। ਜਦੋਂ ਇਹਨੇ ਮੰਨ ਲਿਆ ਮੈਂ ਹੰਕਾਰੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਕਹਿੰਦਾ ਕਿ ਭਵ ਸਾਗਰ ਤੇ ਮੋਹੇ ਉਭਾਰੋ, ਕਰੁਣਾ ਕਰ ਨਿਜ ਬਿਰਦ ਸੰਭਾਰੋ। ਲਾਲ ਚੰਦ ਕਹਿੰਦਾ ਮੈਨੂੰ ਭਵ ਸਾਗਰ ਤੋਂ ਪਾਰ ਕਰੋ ਤੇ ਤੁਸੀਂ ਕਿਰਪਾ ਕਰੋ, ਤਰਸ ਕਰੋ, ਮੇਰੇ ਵਰਗੇ ਹੰਕਾਰੀ ਨੂੰ ਬਖਸ਼ ਦੇਵੋ। ਕਹਿੰਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਪੰਡਿਤ ਵੱਲ ਦੇਖਿਆ ਤੇ ਜਿਹੜੀ ਨਦਰ ਛੱਜੂ ਝੂਰ ਤੇ ਕੀਤੀ ਸੀ ਪਿਆਰਿਓ ਉਸ ਪੰਡਿਤ ਉੱਤੇ ਕਰ ਦਿੱਤੀ। ਸਮਝਿਓ, ਝੂਰ ਤੇ ਨਜ਼ਰ ਕੀਤੀ, ਉਸ ਅਗਿਆਨੀ ਨੂੰ ਵਿਦਵਾਨ ਬਣਾ ਦਿੱਤਾ ਤੇ ਵਿਦਵਾਨ ਤੇ ਨਜ਼ਰ ਕੀਤੀ, ਉਹਨੂੰ ਹੰਕਾਰ ਤੋਂ ਉਤਾਰ ਕੇ ਨਾਮ ਰਸੀਆ ਬਣਾ ਦਿੱਤਾ, ਉਹਨੂੰ ਨਾਮ ਵੀ ਜੋੜ ਦਿੱਤਾ, ਹਜ਼ੂਰ ਦੇ ਉਹਨੇ ਚਰਨ ਪਕੜ ਲਏ। ਇਤਿਹਾਸ ਕਹਿੰਦਾ ਉਹਨੇ ਆਪਣੇ ਗਲੇ ਦਾ ਜਨੇਊ ਲਾਇਆ। ਅਸਲੀਅਤ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਗਲੇ ਦਾ ਜਨੇਊ ਉਤਾਰ ਕੇ ਚਰਨਾਂ 'ਚ ਰੱਖ ਕੇ ਕਹਿੰਦਾ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਆਪਣਾ ਸਿੱਖ ਬਣਾ ਲਓ, ਮੈਨੂੰ ਆਪਣਾ ਦਾਸ ਬਣਾ ਲਓ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨ ਧੋਤੇ ਗਏ, ਚਰਨਾ ਅੰਮ੍ਰਿਤ ਉਸ ਨੇ ਪੀਤਾ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਲਾਲ ਚੰਦ ਉੱਤੇ ਅੰਮ੍ਰਿਤ ਦ੍ਰਿਸ਼ਟੀ ਕੀਤੀ, ਕਹਿੰਦੇ ਨੇ ਸਿਰ ਤੋਂ ਪੈਰਾਂ ਤੱਕ ਉਹਦੇ ਅੰਦਰ ਨਾਮ ਦੀ ਰੋਂ ਚੱਲਣ ਲੱਗ ਪਈ। ਗੁਰੂ ਦੀ ਕਲਾ ਵਰਤ ਗਈ, ਮਿਹਰ ਵਰਤੀ, ਗੁਰੂ ਨੇ ਦੋਨਾਂ ਨੂੰ ਬਖਸ਼ ਦਿੱਤਾ। ਇਹਨੂੰ ਖੰਕਾਰ ਦੇ ਸਿਖਰ ਤੋਂ ਥੱਲੇ ਲੈ ਆਂਦਾ ਤੇ ਜਿਸ ਨੂੰ ਕੁਛ ਨਹੀਂ ਸੀ ਬੋਲਣਾ ਆਉਂਦਾ ਉਹਨੂੰ ਮਹਾਨ ਪੰਡਿਤ ਬਣਾ ਦਿੱਤਾ। ਅਸੀਂ ਕਹਿੰਦੇ ਹਾਂ ਛੱਜੂ ਝੂਰ ਨਾਲ ਫਿਰ ਕੀ ਬਣਿਆ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਗੱਲ ਲਿਖੀ ਸੀ, ਕਹਿੰਦੇ ਨੇ ਇਹ ਹੀ ਛੱਜੂ ਝੂਰ ਇਹਦੀ ਸੰਤਾਨ ਵਿੱਚੋਂ ਹੀ, ਪਤਾ ਨਹੀਂ ਉਹਨਾਂ ਨੇ ਕਿਸ ਦਾ ਕਿਸ ਚੀਜ਼ ਨੂੰ ਆਧਾਰ ਬਣਾ ਕੇ ਗੱਲ ਲਿਖੀ, ਪਰ ਲਿਖੀ ਉਹਨਾਂ ਨੇ, ਕਹਿੰਦੇ ਨੇ ਜਿਸ ਉੱਪਰ ਗੁਰੂ ਜੀ ਨੇ ਛੜੀ ਰੱਖੀ, ਜਦੋਂ ਦਸਵੇਂ ਜਾਮੇ ਵਿੱਚ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਤੇ ਭਾਈ ਹਿੰਮਤ ਸਿੰਘ ਇਸ ਛੱਜੂ ਝੂਰ ਦੀ ਸੰਤਾਨ ਵਿੱਚੋਂ ਸਨ, ਇਹਨਾਂ ਦੀ ਕੁੱਲ ਵਿੱਚੋਂ ਸਨ। ਜਦੋਂ ਗੁਰੂ ਅੰਮ੍ਰਿਤ ਦ੍ਰਿਸ਼ਟੀ ਕਰਦਾ ਪਿਆਰਿਓ, ਖੰਕਾਰੀਆਂ ਦੇ ਖੰਕਾਰ ਤੋੜਦੇ ਨੇ, ਤੇ ਜਿਹੜੇ ਬੰਦਿਆਂ ਨੂੰ ਸਮਝ ਕੋਈ ਨਹੀਂ ਉਹਨਾਂ ਨੂੰ ਗੁਰੂ ਕਿਰਪਾ ਕਰਕੇ ਅੰਦਰੋਂ ਵਿਦਵਤਾ ਦੀ ਦਾਤ ਬਖਸ਼ ਦਿੰਦਾ ਹੈ। ਹਜ਼ੂਰ ਤੁਰਨ ਲੱਗੇ, ਪੰਡਿਤ ਲਾਲ ਚੰਦ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚੋਂ ਨੇ ਮੱਥਾ ਟੇਕਿਆ, ਕਹਿਣ ਲੱਗਾ ਮਹਾਰਾਜ ਅੱਜ ਤੋਂ ਬਾਅਦ ਮੈਂ ਬੋਲਣਾ ਨਹੀਂ। ਸਤਿਗੁਰੂ ਕਹਿਣ ਲੱਗੇ ਪਰਮਾਤਮਾ ਨੇ ਵਿਦਿਆ ਦਿੱਤੀ ਏ, ਬਸ ਇੱਕ ਗੱਲ ਚੇਤੇ ਰੱਖੀ, ਜਦੋਂ ਵੀ ਵਿਚਾਰ ਕਰੇ ਕਥਾ ਕਰੇ ਬਸ ਪਹਿਲਾਂ ਅਰਦਾਸ ਕਰਕੇ ਕਈ ਮਾਲਕਾ ਮੇਰੇ ਸ਼ਬਦਾਂ ਦੀ ਖੋਮੇ ਤੋਂ ਮੈਨੂੰ ਬਚਾ ਤੇ ਕਿਰਪਾ ਕਰ ਮੇਰੇ ਹਿਰਦੇ ਵਿੱਚ ਆਪਣੀ ਭਾਵਨਾ ਟਿਕਾ ਕੇ ਆਪ ਹੀ ਅਰਥ ਵਿਚਾਰ ਕਰਾ ਲੈ, ਤੂੰ ਸੱਚਮੁੱਚ ਪੰਡਿਤ ਹੋ ਗਿਆ ਹੈ। ਮਹਾਰਾਜ ਕੈਸਾ ਪੰਡਿਤ? ਹਜ਼ੂਰ ਨੇ ਕਿਹਾ ਸੋ ਪੰਡਿਤ ਜੋ ਮਨ ਪਰ ਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵ ਹੈ। ਤੂੰ ਸੱਚਮੁੱਚ ਉਹ ਵਿਦਵਾਨ ਬਣ ਗਿਆ ਜਿਹੜਾ ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੁੱਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ। ਗੁਰਮੁਖੋ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਉਹਨਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਪਸ਼ੂ ਆਇਆ, ਪ੍ਰੇਤ ਆਇਆ, ਅਗਿਆਨੀ ਆਇਆ, ਕੋਈ ਗਿਆਨੀ ਆਇਆ, ਜਿਹੜਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਨਜ਼ਰ ਵਿੱਚ ਆ ਗਿਆ ਉਹਨੂੰ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਹਿਮਤ ਨਾਲ ਨਿਵਾਜ ਦਿੱਤਾ। ਅੱਜ ਦੇ ਪ੍ਰਕਰਨ ਵਿੱਚੋਂ ਸਿਰਫ ਇੱਕੋ ਬੇਨਤੀ ਕਿ ਮਨੁੱਖ ਪਰਮਾਤਮਾ ਉਹ ਕੁਛ ਕਰ ਦਿੰਦਾ ਹੈ ਜੋ ਬੰਦਾ ਆਪਣੀ ਅਕਲ ਨਾਲ ਸੋਚਦਾ ਵੀ ਨਹੀਂ। ਸੋਚ ਤੋਂ ਪਰੇ ਦੀ ਗੱਲ, ਜਦੋਂ ਗੁਰੂ ਮੇਰ ਕਰਨ ਤੇ ਹੋਣ ਅਗਿਆਨੀ ਵਿਦਵਾਨ ਬਣ ਗਏ, ਤੇ ਜਦੋਂ ਪਿਆਰਿਓ ਗੁਰੂ ਮੇਰ ਕਰੇ ਵਿਦਵਾਨ ਦਾ ਹੰਕਾਰ ਉਤਾਰ ਕੇ ਉਹਨੂੰ ਨਾਮ ਰਸੀਆ ਬਣਾ ਦਿੰਦਾ ਹੈ। ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸਾਡੇ ਸਾਰਿਆਂ ਤੇ ਕਿਰਪਾ ਕਰਨ। ਗੁਰਮੁਖੋ ਉਹਨਾਂ ਦੀ ਰਹਿਮਤ ਦੀ ਛੜੀ, ਉਹਨਾਂ ਦੀ ਨਦਰ ਦੀ ਛੜੀ ਸਾਡੇ ਸਾਰਿਆਂ ਉੱਤੇ ਟਿਕੇ, ਤਾਂ ਜੋ ਅਸੀਂ ਅੰਤਰ ਆਤਮੇ ਤੋਂ ਪਿਆਰੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਸਕੀਏ। ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਕਿਰਪਾ ਕਰਕੇ ਬਖਸ਼ ਦਿਆ ਜੇ, ਕਿਉਂਕਿ ਮੈਂ ਖਿਮਾ ਫਿਰ ਮੰਗ ਲਵਾਂ ਕਿ ਕਥਾ ਜਿਹੜੀ ਹੈ ਨਾ ਇਹ ਇਕਾਗਰਤਾ ਦਾ ਵਿਸ਼ਾ ਹੈ। ਕੀਰਤਨ ਵਿੱਚ ਬੋਲਿਆ ਜਾ ਸਕਦਾ ਹੈ, ਪਰ ਕਥਾ ਵਿੱਚ ਨਾ ਪੜਿਆ ਜਾ ਸਕਦਾ ਨਾ ਬੋਲਿਆ ਜਾ ਸਕਦਾ ਹੈ। ਕਥਾ ਵਿੱਚ ਸਿਰਫ ਇੱਕ ਬੋਲਦਾ ਹੈ, ਦੂਸਰੇ ਨੇ ਸੁਣਨਾ ਹੁੰਦਾ ਹੈ। ਇਸ ਕਰਕੇ ਮੈਂ ਜਿੱਥੇ ਵੀ ਜਾਣਾ ਵਹਾਂ ਦੇ ਤੁਸੀਂ ਅਰਥ ਪੜ੍ਹਨੇ ਨੇ, ਹੁਕਮ ਕਰੋਗੇ ਸਕਰੀਨ ਤੇ ਲਾਓ, ਜਿਤਨੀ ਕੁ ਗੁਰੂ ਸੋਜੀ ਬਖਸ਼ੇ ਆਪਾਂ ਅਰਥ ਕਰ ਲਾਂਗੇ। ਪਰ ਕੀ ਹੁੰਦਾ ਜਦੋਂ ਆਪਾਂ ਨਦਰ ਨਾਲ ਦੇਖਦੇ ਹਾਂ, ਕਥਾ ਵਕਤੇ ਤੇ ਸਰੋਤੇ ਦੀ ਆਪਸ ਸਾਂਝ ਹੈ। ਕੀਰਤਨ ਅੱਖਾਂ ਬੰਦ ਕਰਕੇ ਵੀ ਹੋ ਸਕਦਾ, ਪਰ ਕਥਾ ਵਿਚਾਰ ਤਾਂ ਸਾਨੂੰ ਕਿਸੇ ਨੂੰ ਸੰਬੋਧਨ ਕਰਨਾ ਹੁੰਦਾ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਮੈਨੂੰ ਜ਼ਰੂਰ ਬਖਸ਼ ਦਿਆ ਜੇ, ਚਾਹੇ ਮੇਰੀ ਕਮਜ਼ੋਰੀ ਸਮਝੋ ਪਰ ਜ਼ਰੂਰ ਮੈਨੂੰ ਬਖਸ਼ਿਓ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਸ਼ਾਮ ਦੇ ਦੀਵਾਨ ਵਿੱਚ ਇੱਕ ਲੜੀ ਸ਼ੁਰੂ ਕੀਤੀ ਸੀ, ਆਪ ਨੂੰ ਪਤਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਰਾਤ ਤੱਕ ਅਸੀਂ ਵਿਚਾਰਿਆ ਸੀ ਇਹ ਬਾਣੀ ਉਹਨਾਂ ਪਵਿੱਤਰ ਹਿਰਦਿਆਂ ਦਾ ਪ੍ਰਕਾਸ਼ ਹੈ ਜਿਹੜੇ ਪਰਮਾਤਮਾ ਵਿੱਚ ਅਭੇਦ ਨੇ। ਅੱਜ ਅਸੀਂ ਵਿਚਾਰਾਂਗੇ ਇਹ ਬਾਣੀ ਕਿਸ ਕਿਸ ਵੇਲੇ ਆਈ, ਕਿਵੇਂ ਕਿਵੇਂ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਬਚਨ ਉਚਾਰੇ, ਇਸ ਦੀ ਵਿਚਾਰ ਸ਼ਾਮ ਨੂੰ ਕਰਾਂਗੇ। ਆਪ ਦੀ ਇਕਾਗਰਤਾ ਦਾ ਤਹਿ ਦਿਲੋਂ ਧੰਨਵਾਦ।